views expressed on the preceding program may not necessarily be those of the owner or management of WTOR radio station.
Ta-da!
The things are back.
सफर हले शुरू होया है
विद मोर फैशन
ए हमेशा मेरा सपना रहा है कि मैं दूसरी लोकेशन खोलूं
मोर अल्टरेशंस
मैं बदलावा चाहनी है
तुसी की बदलावा चांदे हो
सब कुछ
एंड मोर ड्रामा दैट विल हैव यू इन स्टिचेस
काटा ही बहुत है
ना वो ज्यादा ज्यादा है
बॉलीवुड न्यू सीजन संडे वॉच फ्री ऑन सीबीसी जेम
ट्रकिंग वाले वीरो ध्यान नाल सुनो ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 जा quicktrucklube.com QTL बिकॉज वी केयर
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773
लॉजी स्टेशन साइट हुन विकना शुरू हो गया है मिल्टन डाउनटाउन विच तुहाडी वक्खरी ते सोनी रिहायश जेड़ी शुरू हुंदी है $4,90,490 चे ते GTA दा सब तो वधिया मुल है ए दो टावर आली इमारत सेंट्रल पोडियम तानी अंदरूनी ते बाहरली सहूलत पेश करदी है मिल्टन गो स्टेशन दे बिल्कुल नाल जुड़िया स्टेशन साइट मिल्टन फ्यूचर मोबिलिटी हब दा नी पत्थर है जेड़ा तुहानू आराम नाल तुहाडियां मंजिलां तक पहुंचावेगा GTA दे उज्जवल भविष्य विच अज ही निवेश करो स्टेशन साइट .ca ते रजिस्टर करो ब्रैम्पटन सिटीजन अवार्ड दे लई सिटी ऑफ ब्रैम्पटन ने नॉमिनेशंस रजिस्टर करना शुरू कर दितियां ने ब्रैम्पटन दे शहरी साल 2023 दे सब तो चंगे एथलीट खिलाड़ी वॉलंटियर ते लोकल हीरोज नु नामजद कर सकदे आ ब्रैम्पटन दी 50वीं सालगिरह दे मौके ते एक स्पेशल कैटेगरी ब्रैम्पटन 50 बनाई गई है जेड़ी सिर्फ ऐसे साल लई होएगी इस उज्जवल समय दा हिस्सा बनन लई 16 फरवरी 2024 तक अपनियां अपनियां नॉमिनेशंस फाइल कर दियो ते विजिट करो brampton.ca/citizen-awards अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है
ओ फिर बने भी क्यों ना क्योंकि बेडरूम सेट सोफा सेट मैट्रेसेस डाइनिंग टेबल डेकोरेटिव आइटम्स गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज
142 कैनेडी रोड ब्रैम्पटन 9058747171
काश घर पैसे भेजना आसान ते सुखाला हुंदा CIBC ग्लोबल मनी ट्रांसफर दे नाल विदेशां विच वसे तुहाडे प्यारे ओसे दिन स्थानक मनी ग्राम केंद्रां तों कैश पिकअप कर सकदे हन यानी कि ओ पैसा ओसे दिन लै सकदे हन जिवें कि ए दिन अते ए दिन जे तुसी प्यार दा सुनेहा भेजना होवे तां $0 CIBC ट्रांसफर फी राहीं अपने प्यारियां नूं ओसे दिन कैश पिकअप सुविधा राहीं भेजो वधेरी जानकारी लई CIBC.com/cashpickup ते जाओ शर्तां अते CIBC फॉरन एक्सचेंज रेट्स लागू CIBC एम्बिशंस मेड रियल
770 AM ਦੀ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ eawaz.com ਲੋਕਲ ਨੰਬਰ 6478724900
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit, only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
ਤੁਸੀਂ ਸੁਣ ਰਹੇ 770 AM ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ SR ਠਾਕੁਰ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਚੁਣਕੀਆਂ ਖਬਰਾਂ ਤੋਂ ਸਕਾਰਬਰੋ ਓਵਰਪਾਸ ਦੇ ਪ੍ਰਦਰਸ਼ਨ ਤੋਂ ਬਾਅਦ ਇੱਕ ਵਿਅਕਤੀ ਨੂੰ ਕੀਤਾ ਗਿਆ ਗ੍ਰਿਫਤਾਰ ਫੈਡਰਲ ਲਿਬਰਲ ਕੈਬਨਿਟ ਰਿਟਰੀਟ ਦੇ ਵਿਚ ਇਕਨੋਮਿਕਸ ਤੇ ਅਫੋਰਡੇਬਿਲਟੀ ਹੋਵੇਗੀ ਮੁੱਖ ਏਜੰਡਾ। ਭਾਰਤ ਵਿਚ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਚ ਸ਼ਾਮਲ ਨਹੀਂ ਹੋਣਗੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ। ਹੁਣ ਖਬਰਾਂ ਵਿਸਥਾਰ ਨਾਲ। ਫੈਡਰਲ ਲਿਬਰਲ ਕੈਬਨਿਟ ਰਿਟਰੀਟ ਮੋਂਟਰੀਅਲ ਦੇ ਵਿਚ ਸ਼ੁਰੂ ਹੋਣ ਜਾ ਰਹੀ ਹੈ। ਇਸ ਦੌਰਾਨ ਐਤਵਾਰ ਨੂੰ ਇੰਡਸਟਰੀ ਮੰਤਰੀ ਫ੍ਰੈਂਕੋਸ ਫਿਲਿਪ ਸ਼ਪੈਨ ਨੇ ਆਖਿਆ ਕਿ ਆਉਣ ਵਾਲੇ ਸਾਲ ਦੇ ਵਿਚ ਫੈਡਰਲ ਸਰਕਾਰ ਦੀ ਮੁੱਖ ਤਰਜੀਹ ਨਵੇਂ ਇੰਟਰਨੈਸ਼ਨਲ ਗਰੋਸਰਸ ਨੂੰ ਕੈਨੇਡਾ ਸੱਦ ਕੇ ਮੁਕਾਬਲੇਬਾਜ਼ੀ ਦੇ ਵਿਚ ਵਾਧਾ ਕਰਨਾ ਤੇ ਗਰੋਸਰੀ ਦੀ ਕੀਮਤਾਂ ਨੂੰ ਹੇਠਾਂ ਲਿਆਉਣਾ ਹੈ। 29 ਜਨਵਰੀ ਨੂੰ ਪਾਰਲੀਮੈਂਟ ਦੀ ਕਾਰਵਾਈ ਮੁੜ ਸ਼ੁਰੂ ਹੋਣ ਤੋਂ ਪਹਿਲਾਂ ਸਮੁੱਚਾ ਫੈਡਰਲ ਮੰਤਰੀ ਮੰਡਲ 3 ਦਿਨਾਂ ਦੇ ਰੀਟਰੀਟ ਸਮਾਰੋਹ ਦੇ ਲਈ ਮੋਂਟਰੀਅਲ ਦੇ ਵਿਚ ਹੋਵੇਗਾ। ਅਗਲਾ ਫੈਡਰਲ ਬਜਟ ਇਨ੍ਹਾਂ ਸਿਆਲਾਂ ਦੇ ਅਖੀਰ ਦੇ ਵਿਚ ਆਉਣ ਦੀ ਸੰਭਾਵਨਾ ਹੈ। ਕੈਨੇਡੀਅਨਸ ਲਈ ਕਾਸਟ ਆਫ ਲਿਵਿੰਗ ਦਾ ਮੁੱਦਾ ਅਜੇ ਵੀ ਮੁੱਖ ਤਰਜੀਹ ਬਣਿਆ ਹੋਇਆ ਹੈ ਤੇ ਕਰਵਾਏ ਜਾ ਰਹੇ ਤਾਜ਼ਾ ਸਰਵੇਖਣਾਂ ਦੇ ਵਿਚ ਸਾਹਮਣੇ ਆਇਆ ਹੈ ਕਿ ਹਰ ਚੀਜ਼ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਨਕੇਲ ਪਾਉਣ ਦੇ ਵਿਚ ਲਿਬਰਲ ਸਰਕਾਰ ਦੇ ਅਸਫਲ ਰਹਿਣ ਦੇ ਕਾਰਨ ਕੈਨੇਡੀਅਨ ਸਰਕਾਰ ਤੋਂ ਕਾਫੀ ਨਾਰਾਜ਼ ਨੇ। ਇਸ ਰੀਟਰੀਟ ਸਮਾਰੋਹ ਦੇ ਵਿਚ ਮੰਤਰੀ ਅਜਿਹੀਆਂ ਨੀਤੀਆਂ ਲਿਆਉਣ ਬਾਰੇ ਵਿਚਾਰ ਵਟਾਂਦਰਾ ਕਰਨਗੇ ਜਿਨ੍ਹਾਂ ਨਾਲ ਕੈਨੇਡੀਅਨਸ ਨੂੰ ਮਹਿੰਗਾਈ ਤੋਂ ਰਾਹਤ ਮਿਲ ਸਕੇ। ਫੂਡ ਦੀਆਂ ਕੀਮਤਾਂ ਇਸ ਵਾਰੀ ਚਰਚਾ ਦਾ ਮੁੱਦਾ ਨੇ। ਸਪੈਨ ਨੇ ਦੱਸਿਆ ਕਿ ਕੁਝ ਵਿਦੇਸ਼ੀ ਗਰੋਸਰਸ ਨਾਲ ਗੱਲ ਕਰ ਰਹੇ ਨੇ ਜਿਹੜੇ ਕੈਨੇਡਾ ਵੱਲੋਂ ਮੁਕਾਬਲੇਬਾਜ਼ੀ ਦੇ ਨਿਯਮਾਂ ਵਿਚ ਕੀਤੀਆਂ ਗਈਆਂ ਤਬਦੀਲੀਆਂ ਤੋਂ ਬਾਅਦ ਇਧਰ ਆਉਣ ਦੇ ਵਿਚ ਵਧੇਰੇ ਦਿਲਚਸਪੀ ਵਿਖਾ ਰਹੇ ਨੇ। ਤਾਜ਼ਾ ਚੋਣ ਸਰਵੇਖਣਾਂ ਦੇ ਵਿਚ ਕੰਜ਼ਰਵੇਟਿਵਾਂ ਹੱਥੋਂ ਮੂੰਹ ਦੀ ਖਾਣ ਤੋਂ ਬਾਅਦ ਲਿਬਰਲ ਰੀਟਰੀਟ ਸਮਾਰੋਹ ਦੇ ਵਿਚ ਹਿੱਸਾ ਲੈਣ ਜਾ ਰਹੇ ਨੇ। ਅਗਸਤ ਵਿਚ ਕੈਬਨਿਟ ਦੀ ਹੋਈ ਮੀਟਿੰਗ ਵਿਚ ਵੀ ਸਾਰਾ ਧਿਆਨ ਅਫੋਰਡੇਬਿਲਿਟੀ ਦੇ ਹਾਊਸਿੰਗ ਉੱਤੇ ਦਿੱਤਾ ਗਿਆ ਸੀ, ਪਰ ਫਿਰ ਵੀ ਲਿਬਰਲਾਂ ਦੀ ਸਾਖ ਬਚਾਉਣ ਦੇ ਵਿਚ ਕੋਈ ਖਾਸ ਮਦਦ ਨਹੀਂ ਮਿਲ ਸਕੀ। ਖਜ਼ਾਨਾ ਬੋਰਡ ਦੀ ਪ੍ਰੈਜ਼ੀਡੈਂਟ ਅਨੀਤਾ ਅਨੰਦ ਦਾ ਕਹਿਣਾ ਹੈ ਕਿ ਇਸ ਸਮੇਂ ਸਰਕਾਰ ਚੋਣਾਂ ਵਿਚ ਆਪਣੀ ਸਥਿਤੀ ਨੂੰ ਲੈ ਕੇ ਫਿਕਰਮੰਦ ਨਹੀਂ ਹਨ। ਉਨ੍ਹਾਂ ਨੇ ਆਖਿਆ ਕਿ ਅਸੀਂ ਮਹਿੰਗਾਈ ਦੀ ਮਾਰ ਤੇ ਉੱਚੀਆਂ ਵਿਆਜ ਦਰਾਂ ਤੋਂ ਕੈਨੇਡੀਅਨਸ ਨੂੰ ਬਚਾਉਣ ਦੇ ਲਈ ਰਾਹ ਲੱਭਣ ਵਾਸਤੇ ਇਕੱਠੇ ਹੋਣ ਜਾ ਰਹੇ ਹਾਂ। ਉਧਰ ਟੋਰਾਂਟੋ ਪੁਲਿਸ ਦਾ ਕਹਿਣਾ ਕਿ ਉਨ੍ਹਾਂ ਨੇ ਐਤਵਾਰ ਨੂੰ ਸਕਾਰਬਰੋ ਓਵਰਪਾਸ ਦੇ ਪ੍ਰਦਰਸ਼ਨ ਤੋਂ ਬਾਅਦ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਦੱਸਿਆ ਕਿ ਵਿਰੋਧ ਪ੍ਰਦਰਸ਼ਨ ਮੈਕੋਵਨ ਰੋਡ ਤੇ ਹਾਈਵੇ 401 ਦੇ ਪੁਲ ਤੇ ਹੋਇਆ। ਲਗਭਗ 15 ਪ੍ਰਦਰਸ਼ਨਕਾਰੀ ਇਸ ਵਿਚ ਸ਼ਾਮਲ ਹੋਏ ਸਨ। ਪੁਲਿਸ ਸਰਵਿਸ ਦੇ ਵੱਲੋਂ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਕਿਸ ਉੱਤੇ ਕੀ ਦੋਸ਼ ਲਗਾਇਆ ਗਿਆ ਹੈ ਜਾਂ ਨਹੀਂ, ਪਰ ਸੋਮਵਾਰ ਨੂੰ ਜਾਰੀ ਕੀਤੇ ਜਾਣਗੇ ਨਵੇਂ ਵੇਰਵੇ। ਟੋਰਾਂਟੋ ਪੁਲਿਸ ਨੇ ਕਥਿਤ ਤੌਰ ਤੇ ਬੰਦੂਕ ਦੇ ਨਾਲ ਲੈਸ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਜੋ ਕਿ ਐਤਵਾਰ ਨੂੰ ਸਕਾਰਬਰੋ ਦੇ ਵਿਚ ਇਕ ਬੱਸ ਵਿਚ ਦਾਖਲ ਹੋਇਆ ਤੇ ਉਸਨੇ ਯਾਤਰੀਆਂ ਨੂੰ ਧਮਕਾਇਆ। ਇਹ ਘਟਨਾ ਦੱਸੀ ਜਾ ਰਹੀ ਹੈ ਕਿ ਸ਼ਾਮ 6 ਵਜੇ ਨੂੰ ਬੋਰੋ ਡਰਾਈਵ ਤੇ ਬ੍ਰਿਮਲੇ ਰੋਡ ਦੇ ਏਰੀਏ ਦੇ ਵਿਚ ਵਾਪਰੀ ਸੀ। ਪੁਲਿਸ ਨੇ ਬੱਸ ਵਿਚ ਉਸ ਨੂੰ ਬਾਹਰ ਕੱਢ ਲਿਆ ਤੇ ਕਿਸੇ ਦੇ ਵੀ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਦਿੱਤੀ। ਉਧਰ ਪੰਜਾਬ ਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਯੋਧਿਆ ਦੇ ਵਿਚ ਹੋਏ ਸ੍ਰੀ ਰਾਮ ਜਨਮ ਭੂਮੀ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੇ ਵਿਚ ਸ਼ਾਮਲ ਨਹੀਂ ਹੋਏ। ਇਸ ਸਮਾਗਮ ਵਿਚ ਸ਼ਾਮਲ ਹੋਣ ਵਾਸਤੇ ਸ੍ਰੀ ਰਾਮ ਜਨਮ ਭੂਮੀ ਤੀਰਥ ਟਰੱਸਟ ਵੱਲੋਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ 5 ਤਖ਼ਤਾਂ ਦੇ ਜਥੇਦਾਰ ਸਹਿਬਾਨ ਨੂੰ ਸੱਦਾ ਪੱਤਰ ਭੇਜਿਆ ਗਿਆ ਸੀ। ਜਥੇਦਾਰ ਸਹਿਬਾਨ ਤੋਂ ਇਲਾਵਾ ਵੱਖ ਵੱਖ ਸਿੱਖ ਸੰਸਥਾਵਾਂ ਤੇ ਜਥੇਬੰਦੀਆਂ ਦੇ ਮੁਖੀਆਂ ਨੂੰ ਵੀ ਇਸ ਸਬੰਧੀ ਸੱਦੇ ਪੱਤਰ ਦਿੱਤੇ ਗਏ ਸਨ। ਇਸ ਸਬੰਧ ਵਿਚ ਪਹਿਲਾਂ ਪੱਤਰ ਭੇਜੇ ਗਏ ਸਨ ਤੇ ਬਾਅਦ ਵਿਚ ਰਾਸ਼ਟਰੀ ਸਿੱਖ ਸੰਗਤ ਦੇ ਨੁਮਾਇੰਦਿਆਂ ਦੇ ਵੱਲੋਂ ਵੀ ਵੱਖ ਵੱਖ ਧਾਰਮਿਕ ਆਗੂਆਂ ਦੇ ਦਫ਼ਤਰਾਂ ਦੇ ਵਿਚ ਜਾ ਕੇ ਨਿੱਜੀ ਤੌਰ ਤੇ ਸੱਦੇ ਪੱਤਰ ਦਿੱਤੇ ਗਏ ਸਨ। ਇਸ ਸਬੰਧ ਵਿਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਾਂਝੇ ਤੌਰ ਤੇ ਅਯੋਧਿਆ ਵਿਚ 22 ਜਨਵਰੀ ਨੂੰ ਹੋਏ ਸਮਾਗਮ ਦੇ ਲਈ ਮਿਲੇ ਸੱਦਾ ਪੱਤਰ ਵਾਸਤੇ ਸਬੰਧਤ ਟਰੱਸਟ ਦਾ ਧੰਨਵਾਦ ਵੀ ਕੀਤਾ ਸੀ। ਉਨ੍ਹਾਂ ਨੇ ਟਰੱਸਟ ਦਾ ਧੰਨਵਾਦ ਕਰਦਿਆਂ ਕਿਹਾ ਸੀ ਕਿ ਇਸ ਸਮਾਗਮ ਵਿਚ ਸ਼ਾਮਲ ਹੋਣ ਸਬੰਧੀ ਕੋਈ ਹੁੰਗਾਰਾ ਨਹੀਂ ਦਿੱਤਾ ਗਿਆ ਸੀ, ਜਿਸ ਤੋਂ ਸਪਸ਼ਟ ਹੋ ਗਿਆ ਸੀ ਕਿ ਇਸ ਸਮਾਗਮ ਵਿਚ ਉਹ ਸ਼ਾਮਲ ਨਹੀਂ ਹੋ ਰਹੇ। ਪੰਜਾਬ ਵਿਚ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਫਰੰਟ ਦੇ ਵੱਲੋਂ ਲੀਕੇ ਪ੍ਰੋਗਰਾਮ ਦੇ ਅਨੁਸਾਰ ਕੜਾਕੇ ਦੀ ਠੰਡ ਦੇ ਬਾਵਜੂਦ ਵੱਡੀ ਗਿਣਤੀ ਦੇ ਵਿਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਵੱਲੋਂ ਹਲਕਾ ਫਰੀਦਕੋਟ ਦੇ ਵਿਧਾਇਕ ਗੁਰਦਤ ਸਿੰਘ ਸੇਖੋਂ ਦੀ ਰਿਹਾਇਸ਼ ਅੱਗੇ ਰੋਸ ਧਰਨੇ ਦਿੱਤੇ ਗਏ ਨੇ। ਧਰਨੇ ਵਿਚ ਪੁਰਾਣੀ ਪੈਨਸ਼ਨ ਬਹਾਲ ਕਰਨ ਤੋਂ ਸਰਕਾਰ ਟਾਲਮਟੋਲ ਕਰਕੇ ਮੋਦੀ ਸਰਕਾਰ ਦੇ ਰਸਤੇ ਤੇ ਚੱਲ ਰਹੀ ਹੈ, ਇਹ ਉਨ੍ਹਾਂ ਵੱਲੋਂ ਕਿਹਾ ਗਿਆ, ਜਦਕਿ ਗੁਆਂਢੀ ਰਾਜ ਹਿਮਾਚਲ ਪ੍ਰਦੇਸ਼ ਤੇ ਰਾਜਸਥਾਨ ਦੇ ਵਿਚ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਮਾਮੂਲੀ ਮਾਣ ਮੱਤੇ ਤੇ ਕੰਮ ਕਰ ਰਹੀਆਂ ਹਜ਼ਾਰਾਂ ਆਸ਼ਾ ਆਂਗਨਵਾੜੀ ਅਤੇ ਮਿਡ ਡੇ ਮੀਲ ਕੁੱਕ ਬੀਬੀਆਂ ਨੂੰ ਘੱਟ ਤੋਂ ਘੱਟ ਉਜਰਤ ਕਾਨੂੰਨ ਤਹਿਤ 26,000 ਰੁਪਏ ਪ੍ਰਤੀ ਮਹੀਨਾ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਪੰਜਾਬ ਦੇ 2 ਲੱਖ ਰੈਗੂਲਰ ਮੁਲਾਜ਼ਮਾਂ ਤੇ 3 ਲੱਖ ਪੈਨਸ਼ਨਰਾਂ ਦਾ 1/1/2016 ਤੋਂ 30 ਜੂਨ 2021 ਤੱਕ 5.5 ਸਾਲ ਦਾ ਬਕਾਇਆ ਤੇ ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਕਿਸ਼ਤਾਂ ਅਤੇ ਬਕਾਏ ਦੇ ਰੂਪ ਵਿਚ ਕਰੋੜਾਂ ਰੁਪਏ ਸਰਕਾਰ ਦਬਾ ਕੇ ਬੈਠੀ ਹੋਈ ਹੈ। ਇਸ ਮੌਕੇ ਹਲਕਾ ਵਿਧਾਇਕ ਨੇ ਮੁਲਾਜ਼ਮਾਂ ਦੇ ਧਰਨੇ ਤੇ ਆ ਕੇ ਸਰਕਾਰ ਤੱਕ ਮੁਲਾਜ਼ਮਾਂ ਦੀ ਆਵਾਜ਼ ਪਹੁੰਚਾਉਣ ਦਾ ਭਰੋਸਾ ਦਿੱਤਾ। ਇਸ ਬੁਲੇਟਿਨ ਦੀਆਂ ਚੋਣ ਦੀਆਂ ਖ਼ਬਰਾਂ ਇਕ ਵਾਰ ਤੋਂ ਫਿਰ ਸੁਣ ਲਓ। ਸਕਾਰਬਰੋ ਓਵਰਪਾਸ ਦੇ ਪ੍ਰਦਰਸ਼ਨ ਤੋਂ ਬਾਅਦ ਇਕ ਵਿਅਕਤੀ ਨੂੰ ਕੀਤਾ ਗਿਆ ਗ੍ਰਿਫਤਾਰ। ਫੈਡਰਲ ਲਿਬਰਲ ਕੈਬਨਿਟ ਰੀਟਰੀਟ ਦੇ ਵਿਚ ਇਕਨੋਮਿਕਸ ਤੇ ਅਫੋਰਡੇਬਿਲਟੀ ਹੋਵੇਗੀ ਮੁੱਖ ਏਜੰਡਾ। ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੇ ਵਿਚ ਸ਼ਾਮਲ ਨਹੀਂ ਹੋਏ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ। ਵਿਧਾਇਕ ਦੀ ਰਿਹਾਇਸ਼ ਅੱਗੇ ਡਟੇ ਮੁਲਾਜ਼ਮ ਤੇ ਪੈਨਸ਼ਨ
ते सोनी रिहायश जेड़ी शुरू होंदी है 4,90,490 च ते GTA दा सब तो वधिया मुल है। दो चावरा आली इमारत सेंट्रल पोडियम तानी अंदरूनी ते बाहरली सहूलतां पेश करदी है। मिल्टन गो स्टेशन दे बिल्कुल नाल जुड़िया स्टेशन साइड मिल्टन फ्यूचर मोबिलिटी हब दा नींह पत्थर है जेड़ा तुहानू आराम नाल तुहाडियां मंजिलां तक पहुंचावेगा। GTA दे उज्जवले भविष्य विच अज ही निवेश करो। स्टेशन साइट .ca ते रजिस्टर करो।
The things are back.
सफर हले शुरू होया है।
With more fashion.
ए हमेशा मेरा सपना रहा है कि मैं दूजी लोकेशन खोलां।
More alterations.
मैं बदलावा चाहनी है।
तुसी की बदलावा चाहंदे हो?
सब कुछ।
And more drama that will have you in stitches.
काटा ही बहुत है।
ना, वो ज्यादा ज्यादा है।
Bollywood, new season Sunday, watch free on CBC Gem.
ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ ਹੁਣ ਅਪਲਾਈਂਸਿਸ ਵੀ ਹਾਈ ਐਂਡ ਹੀ ਲੈਣੇ ਹੈ।
ਹਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਹੈ ਨਾ ਫ੍ਰਿਜ ਸਟੋਵ ਡਿਸ਼ਵਾਸ਼ਰ ਵਾਸ਼ਰ ਐਂਡ ਡਰਾਇਰ ਐਲਈਡੀ ਟੀਵੀ ਸਭ ਇੱਥੋਂ ਹੀ ਲਵਾਂਗੇ ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ ਕੋਈ ਵੀ ਅਪਲਾਈਂਸਿਸ ਖਰੀਦੋ ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ ਉਹ ਵੀ ਬਿਨਾਂ ਕਿਸੇ ਵਿਆਜ ਦੇ ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ 905-405-2828
सिटी ऑफ ब्रैम्पटन के नए एनिमल सर्विसेज बायलॉज में कई तब्दीलियां की गई हैं। क्या आपको मालूम है कि एक घर में ज्यादा से ज्यादा 6 जानवरों की जरूरत है जिनमें 3 से ज्यादा कुत्ते ना हों। वो जानवर जो प्रॉपर्टी पर हों और गले में पट्टा ना हो तो इनको बॉर्डर या फेंस वाली जगह पर रखें। अगर आपके पास 2 से ज्यादा मुर्गियां या कबूतर हैं तो आपके पास लाइसेंस होना चाहिए। मजीद मालूमात के लिए brampton.ca/animalservices पर विजिट करें।
ਤੁਸੀਂ ਸੁਣ ਰਹੇ ਹੋ ਦ ਕਰੰਟ ਅਫੇਅਰਸ ਵਿਦ ਰਮਨਦੀਪ ਸਿੱਧੂ। ਇਸ ਪ੍ਰੋਗਰਾਮ 'ਚ ਤੁਸੀਂ ਆਪਣੇ ਵਪਾਰ ਲਈ ਕਾਰੋਬਾਰ ਲਈ ਐਡਵਰਟਾਈਜ਼ਮੈਂਟ ਦੇ ਸਕਦੇ ਹੋ। ਇਸ਼ਤਿਹਾਰ ਦੇਣ ਦੇ ਲਈ ਉਹਨੇ ਸੰਪਰਕ ਕਰੋ ਸਾਡੀ ਮਾਰਕੀਟਿੰਗ ਐਸੋਸੀਏਟ ਸ਼ਾਜ਼ੀਆ ਮਲਿਕ ਨੂੰ 6472424746।
Good morning, everyone. You're listening to WTUR 770 AM, your trusted source for news and information. Here comes your host, Ramanjeet Sidhu, with the current affairs.
द करंट अफेयर्स ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਰਵਿੰਦਰਜੀਤ ਸਿੰਘ ਸਿੱਧੂ। ਅੱਜ ਦਿਨ ਸੋਮਵਾਰ ਮੰਡੇ 22 ਜਨਵਰੀ 2024 ਤੇ ਸਵੇਰ ਦੇ 7:13 ਦਾ ਸਮਾਂ। ਆਦਮੀ ਔਰ ਉਹਦੀ ਕੰਟਰਾਡਿਕਸ਼ਨ ਔਰ ਕੰਟਰਾਡਿਕਸ਼ਨ ਕਿੱਥੋਂ ਆਉਂਦੀਆਂ ਨੇ, ਕੌਣ ਬਣਾਉਂਦਾ ਆ, ਸਾਰੀਆਂ ਚੀਜ਼ਾਂ ਸਾਹਮਣੇ ਸਾਫ਼ ਸਪਸ਼ਟ ਦਿਖਦੀਆਂ ਹੋਣ ਫਿਰ ਵੀ ਉਲਝਣਾਂ ਪੈ ਜਾਂਦੀਆਂ ਨੇ। ਇੱਕ ਥੋ ਪੈਂਦੀਆਂ ਨੇ, ਕੌਣ ਬੋਲਦਾ ਹੈ। ਬਹੁਤ ਵੱਡਾ ਕਾਰੋਬਾਰ ਉਲਝਣ ਦੇ ਉੱਤੇ ਹੀ ਖੜਾ, ਸਿਆਸਤਾਂ ਉਲਝਣ ਦੇ ਉੱਤੇ ਖੜੀਆਂ। ਵੱਡੇ ਵੱਡੇ ਕਿਲੇ ਲੋਕਾਂ ਦੀ ਨਾ ਸਮਝੀ ਦਾ ਸਬੂਤ ਨੇ। ਜਿੱਡਾ ਉੱਚਾ ਮਹਿਲ ਓਨੀ ਲੋਕਾਂ ਦੀ ਸੋਚ ਹੇਠਾਂ। ਇਸੇ ਤਰ੍ਹਾਂ ਹੀ ਧਾਰਮਿਕ ਸਥਲਾਂ ਦੀ ਵੀ ਗੱਲ ਹੈ ਤੇ ਕਹਿੰਦੇ ਹੁੰਦੇ ਕਿ ਡਰ ਕੇ ਇਹ ਗੱਲ ਕਹਿਣੀ ਨਹੀਂ ਚਾਹੀਦੀ। ਤੁਸੀਂ ਇੱਕ ਚੀਜ਼ ਸੋਚੋ, ਜੇ ਇਸ ਸਾਰੀ ਕੁਦਰਤ ਦਾ ਰਚਨਹਾਰ ਕਾਦਰ ਰੱਬ ਹੈ ਤਾਂ ਰੱਬ ਵਾਸਤੇ ਆਪਣੀ ਬਣਾਈ ਹੋਈ ਕੁਦਰਤ ਵਿੱਚ ਕੋਈ ਘਰ ਹੀ ਨਹੀਂ। ਉਸ ਦੇ ਘਰਾਂ ਦੇ ਇੰਤਜ਼ਾਮ ਲੋਕ ਕਰਦੇ ਆ, ਇਹ ਕਿਹਨੇ ਗੱਲ ਲਿਆਂਦੀ ਆ ਤੇ ਰੱਬ ਨਾਲ ਅਸੀਂ ਕਦੋਂ ਜੁੜੇ ਆ। ਅੱਜ ਮੇਰੀ ਕਿਤੇ ਬੈਠਿਆ ਗੱਲ ਹੋਈ, ਕਹਿੰਦੇ ਜੀ ਧਾਰਮਿਕ ਲੋਕ ਨੇ। ਮੈਂ ਕਿਹਾ ਬਿਲਕੁਲ ਗਲਤ, ਭੀੜਾਂ ਧਾਰਮਿਕ ਨਹੀਂ ਹੁੰਦੀਆਂ, ਰਿਲੀਜੀਅਸ ਨਹੀਂ ਹੈਗੇ, ਸੁਪਰਸਟੀਸ਼ੀਅਸ ਨੇ, ਰਿਚੁਅਲਿਸਟਿਕ ਨੇ, ਕਰਮ ਕਾਂਡ ਦੇ ਵਿੱਚ ਯਕੀਨ ਰੱਖਦੇ ਆ, ਆਇਤਾਂ ਦੇ ਵਿੱਚ ਯਕੀਨ ਨਹੀਂ ਕਰਦੇ। ਇਹ ਆਪ ਤਾਂ ਗ੍ਰੰਥ ਨੂੰ ਲੈ ਕੇ ਪੜ੍ਹਦੇ ਹੀ ਨਹੀਂ ਤੇ ਨਾ ਹੀ ਇਹਨਾਂ ਨੇ ਗ੍ਰੰਥ ਕਦੇ ਬਹੁਤੇ ਲੋਕਾਂ ਨੇ ਇਸ ਤਰ੍ਹਾਂ ਪੜ੍ਹਿਆ ਕਿ ਮੈਂ ਆਪਣੇ ਜੀਵਨ ਦੇ ਵਿੱਚੋਂ ਕਮੀਆਂ ਨੂੰ ਦੂਰ ਕਰਾਂ, ਆਪਣੀਆਂ ਖਾਮੀਆਂ ਨੂੰ ਦੂਰ ਕਰਾਂ, ਮੈਂ ਇੱਕ ਚੰਗਾ ਇਮਾਨਦਾਰ ਆਦਮੀ ਬਣਾ। ਮੈਂ ਨਹੀਂ ਇਹ ਚੀਜ਼ ਵੇਖੀ ਤੇ ਸਰਾਸਰ ਇਹ ਨਹੀਂ ਹੁੰਦਾ। ਕੋਈ ਵੀ ਆਪਣੇ ਮਨ ਨੂੰ ਪਾਕ ਪਵਿੱਤਰ ਕਰਨ ਲਈ ਗ੍ਰੰਥ ਨਹੀਂ ਪੜਦਾ। ਹਾਂ, ਪਰਦੇ ਪਾਉਣ ਦੇ ਇੰਤਜ਼ਾਮ ਕਰਦੇ ਅਸੀਂ, ਉਸ ਪਰਦੇ ਪਾਉਣ ਵਾਸਤੇ ਹੀ ਪੁਜਾਰੀ ਵਰਗ ਮੂਹਰੇ ਆਇਆ, ਪ੍ਰੀਸਟ ਪੁਜਾਰੀ ਜੋ ਵੀ ਨੇ, ਕੋਈ ਮੁੱਲਾ ਕਹੋ ਕੋਈ ਕੁਛ ਕਹੋ, ਹਰ ਧਰਮ ਦੇ ਵਿੱਚ ਨੇ ਔਰ ਉਹ ਤੁਹਾਡੀ ਸੌਦੇਬਾਜ਼ੀ ਕਰਾਉਂਦੇ ਆ ਔਰ ਉੱਥੇ ਜਾ ਕੇ ਅਸੀਂ ਆਪਣੀਆਂ ਗਲਤੀਆਂ ਦੇ ਉੱਤੇ ਪਰਦਾ ਪਾਉਣ ਦੀਆਂ ਸਕੀਮਾਂ ਕੱਢਦੇ ਆ ਕਿ ਕਿਸੇ ਤਰ੍ਹਾਂ ਕੋਈ ਪਰਦਾ ਪਾਉਣ ਦਾ ਕੋਈ ਢੰਗ ਤਰੀਕਾ ਲੱਭ ਜੇ। ਅੰਦਰੋਂ ਸਭ ਨੂੰ ਪਤਾ ਫੀਅਰ ਐਂਡ ਗਰੀਡ ਦੋ ਚੀਜ਼ਾਂ ਕਰਕੇ। ਕਈ ਤਾਂ ਕਹਿਣਗੇ ਜੀ ਅਸੀਂ ਗੋਡ ਫੀਅਰਿੰਗ ਹੈ, ਜਿਹਨੂੰ ਡਰ ਲੱਗਿਆ ਉਹਦਾ ਰੱਬ ਨਾਲ ਕੋਈ ਸੰਬੰਧ ਨਹੀਂ, ਜਿਹੜਾ ਡਰ ਰਿਹਾ ਡਰਪੋਕ ਆਦਮੀ ਦਾ ਰੱਬ ਨਾਲ ਕੋਈ ਸੰਬੰਧ ਨਹੀਂ, ਲਾਲਚੀ ਇਨਸਾਨ ਦਾ ਵੀ ਰੱਬ ਨਾਲ ਕੋਈ ਲੈਣਾ ਦੇਣਾ ਨਹੀਂ। ਜਿੱਥੇ ਰੱਬ ਉੱਥੇ ਲਾਲਚ ਕਿੱਥੇ ਆਜੂਗਾ ਫਿਰ? ਜੋ ਰੱਬ ਦੀ ਡੈਫੀਨੇਸ਼ਨ ਹੈ ਉਹਦੇ ਵਿੱਚ ਲਾਲਚ ਨਹੀਂ ਆ ਸਕਦਾ। ਪਰ ਅਸੀਂ ਆਪਣੇ ਲਾਲਚ ਪੂਰੇ ਕਰਨ ਲਈ ਆਪਣੀਆਂ ਮਨੋਕਾਮਨਾਵਾਂ ਇੱਛਾਵਾਂ ਚਾਹਤਾਂ ਉਹਨਾਂ ਨੂੰ ਪੂਰੀਆਂ ਕਰਨ ਲਈ ਬਹੁਤੇ ਲੋਕ ਆਪਣੇ ਲਾਲਚ ਕਰਕੇ ਨਾਲ ਜੁੜਦੇ ਆ, ਤੇ ਉੱਥੇ ਸਾਡੀਆਂ ਫਿਰ ਇਬਾਦਤ ਕੀਤੀ ਹੋਈ ਵੀ ਸਾਨੂੰ ਲੱਗਦੀ ਨਹੀਂ, ਲੱਗਣੀ ਵੀ ਨਹੀਂ, ਕਿਉਂਕਿ ਸੱਚੇ ਸੁੱਚੇ ਪਾਕ ਪਵਿੱਤਰ ਰੱਬ ਕੋਲੋਂ ਜਿਹੜੀਆਂ ਚੀਜ਼ਾਂ ਮੰਗਦੇ ਆ ਉਹਨੇ ਓਦਾਂ ਦੀਆਂ ਦੁਕਾਨਾਂ ਨਹੀਂ ਲਾਈਆਂ ਤੇ ਨਾ ਹੀ ਓਦਾਂ ਦੀ ਚੀਜ਼ ਉਹ ਦਿੰਦਾ। ਅੱਗੇ ਬੱਚੇ ਆ ਜਾਂਦੇ ਆ, ਬੱਚਿਆਂ ਬਾਰੇ ਅਸੀਂ ਕੀ ਸੋਚੀਏ, ਉਹਨਾਂ ਦੀ ਜ਼ਿੰਦਗੀ ਕੀ ਹੋਵੇ? ਅਸੀਂ ਆਪਣੇ ਘਰਾਂ ਚ ਧਾਰਮਿਕ ਆਜ਼ਾਦੀ ਦਈਏ, ਬੱਚਿਆਂ ਨੂੰ ਖੁੱਲਾ ਮਾਹੌਲ ਦਈਏ, ਅੱਗੇ ਬੱਚਿਆਂ ਨੇ ਅਲੱਗ ਜ਼ਿੰਦਗੀਆਂ ਬਣਾਉਣੀਆਂ। ਅੱਜ ਅਸੀਂ ਸਾਰਾ ਸੰਸਾਰ ਸਾਂਭਿਆ ਹੋਇਆ ਆਪ ਚਲਾ ਰਹੇ ਹਾਂ, ਦਫ਼ਤਰ ਬੈਂਕ ਕਾਰਖਾਨੇ ਜਹਾਜ਼, ਇਹ ਕਿਸੇ ਜ਼ਮਾਨੇ ਦੇ ਬੱਚੇ ਹੀ ਸੀਗੇ। ਆਉਣ ਵਾਲੇ ਲੋਕ ਸਾਡੇ ਤੋਂ ਵੀ ਜ਼ਿਆਦਾ ਬਿਹਤਰ ਹੋਣਗੇ, ਇਹੀ ਮੰਨ ਕੇ ਚੱਲਣਾ ਪੈਂਦਾ। ਪਰ ਵਹਿਮ ਇਹ ਹੈ ਕਿ ਨਾ ਸਾਡੇ ਤੋਂ ਪਿਛਲਿਆਂ ਨੂੰ ਅਕਲ ਹੈ, ਜਿਹੜੇ ਮੂਹਰੇ ਆ ਰਹੇ ਨੇ ਉਹ ਵੀ ਨਿਆਣੇ ਜਿਹੀ ਆ, ਇਹਨਾਂ ਤੋਂ ਨਹੀਂ ਕੁਛ ਹੋਣਾ, ਇਹ ਓਨੇ ਸਿਆਣੇ ਨੇ, ਆਪਣੇ ਆਪ ਨੂੰ ਹੀ ਬਿਹਤਰ ਮੰਨ ਕੇ ਸੀ ਤੁਰੇ ਫਿਰਦੇ ਆ। ਸੋ ਅਜਿਹੀਆਂ ਕੁਝ ਇੱਕ ਗੱਲਾਂ ਨੇ, ਇਹਨਾਂ ਚ ਦੋ ਕੀ ਗੱਲਾਂ ਸਾਂਝੀਆਂ ਕਰਦਾ, ਬਾਕੀ ਫੇਰ ਕਿਸੇ ਦਿਨ। ਖਲੀਲ ਜ਼ਿਬਰਾਨ ਵੀ ਕਹਿੰਦਾ, ਕਹਿੰਦਾ ਤੁਹਾਡੇ ਬੱਚੇ ਤੁਹਾਡੇ ਨਹੀਂ ਹਨ, ਠੀਕ ਹੈ, ਉਹ ਤੁਹਾਡੇ ਰਾਹੀਂ ਤਾਂ ਆਏ ਨੇ, ਉਹ ਤੁਹਾਡੇ ਵਿੱਚੋਂ ਨਹੀਂ ਆਏ, ਠੀਕ, ਭਾਵੇਂ ਤੁਹਾਡੇ ਬਾਲ ਤੁਹਾਡੇ ਨੇ ਫਿਰ ਵੀ ਉਹ ਤੁਹਾਡੇ ਨਹੀਂ ਲੱਗਦੇ, ਤੁਸੀਂ ਉਹਨਾਂ ਨੂੰ ਪਿਆਰ ਦੇ ਸਕਦੇ ਹੋ, ਆਪਣੇ ਵਿਚਾਰ ਨਹੀਂ ਦੇ ਸਕਦੇ, ਆਪਣੀਆਂ ਗੱਲਾਂ ਉਹਨਾਂ ਦੀਆਂ ਦਿਮਾਗਾਂ ਦੇ ਵਿੱਚ ਨਾ ਪਾਉ। ਉਹਨਾਂ ਨੇ ਆਉਣ ਵਾਲੀ ਦੁਨੀਆਂ ਦੇ ਵਿੱਚ ਰਹਿਣਾ ਤੇ ਉਸ ਦੁਨੀਆਂ ਚ ਸ਼ਾਇਦ ਤੁਹਾਡੇ ਵਾਲੇ ਖਿਆਲ ਤੁਹਾਡੇ ਵਾਲੇ ਵਿਚਾਰ ਉਹਨਾਂ ਦੇ ਆਈਡੀਆਜ਼ ਕੰਮ ਦੇ ਨਾ ਹੋਣ, ਤੇ ਉਹਨਾਂ ਨੂੰ ਆਪਣੇ ਆਈਡੀਆਜ਼ ਨਾਲ ਬੰਨ ਕੇ ਆਪਣੇ ਵਾਲੇ ਸਮੇਂ ਦੇ ਵਿੱਚ ਹੀ ਖੜੋ ਕੇ ਉੱਥੇ ਹੀ ਬੰਨਣ ਦੀ ਕੋਸ਼ਿਸ਼ ਨਾ ਕਰੋ। ਆਪਣੇ ਬੱਚਿਆਂ ਨੇ ਅੱਗੇ ਜਾਣਾ ਤੇ ਉਹ ਅੱਗੇ ਜਾਣਗੇ, ਜਿਹੇ ਜੇ ਵੀ ਜਾਣਗੇ, ਜਿਹੇ ਜੇ ਅਸੀਂ ਗਏ ਹਾਂ ਉਵੇਂ ਦੀ ਉਹ ਜਾਣਗੇ, ਤੇ ਮਾਰੇ ਜਾਏਗੇ। ਖੂਬਨਾਥ ਦੀ ਇੱਕ ਕਵਿਤਾ ਮੈਂ ਤੁਹਾਡੇ ਨਾਲ ਸਾਂਝੀ ਕਰਦਾ, ਤੇ ਉਹਨਾਂ ਨੇ ਅੱਗੇ ਰਾਜੇਸ਼ ਜੋਸ਼ੀ ਦੀ ਕਿਸੇ ਪੋਇਮ ਤੋਂ ਪ੍ਰੇਰਿਤ ਹੋ ਕੇ ਲਿਖੀ ਹੈ, ਜੋ ਬੋਲੇਂਗੇ ਵੋ ਤੋ ਮਾਰੇ ਹੀ ਜਾਏਗੇ, ਵਹਿ ਵੀ ਮਾਰੇ ਜਾਏਗੇ ਜੋ ਚੁੱਪ ਰਹੇਗੇ, ਜੋ ਗਾਏਗੇ ਵਿਰੁੱਧ ਵਾਲੀਆਂ ਕਿਸੇ ਦੇ ਖਿਲਾਫ਼ ਬੋਲਣਗੇ, ਪੜੇਂਗੇ ਕਸੀਦੇ ਚਾਟੇਂਗੇ ਤਲਵੇ, ਬਚੇਂਗੇ ਵੇ ਵੀ ਨਹੀਂ, ਆਗ ਕੀ ਦੁਕਾਨ ਖੋਲੋ, ਬਸੇ ਹੈ ਬੀਚ ਬਾਜ਼ਾਰ, ਏਕ ਹੋ ਯਾ ਹੋ ਹਜ਼ਾਰ, ਜਲੇਂਗੀ ਉਨਕੀ ਵੀ ਹੋਲੀ, ਵਿਵੇਕਹੀਨ ਹੋਤੀ ਹੈ ਆਗ, ਵਿਵੇਕਹੀਨ ਮਤਲਬ ਕਿ ਜਿਹਨੂੰ ਕੋਈ ਗਿਆਨ ਨਾ ਹੋਵੇ, ਬੇ ਇਲਮ, ਵਿਵੇਕਹੀਨ ਹੋਤੀ ਹੈ ਆਗ, ਕੁਛ ਮਰੇਂਗੇ ਜਲ ਕਰ, ਕੁਛ ਮਾਰ ਕਰ ਜਲਾਏ ਜਾਏਂਗੇ, ਜੋ ਜਲੂਸ ਮੇ ਸ਼ਾਮਿਲ ਹੈ ਵੇ ਤੋ ਮਰੇਂਗੇ ਹੀ, ਜੋ ਜਲੂਸ ਮੇ ਸ਼ਾਮਿਲ ਹੈ ਵੇ ਤੋ ਮਰੇਂਗੇ ਹੀ, ਜੋ ਛਿਪੇ ਹੈ ਆਰਾਮ ਗਾਹੋਂ ਮੇ, ਏਕ ਦਿਨ ਵਹਿ ਵੀ ਮਾਰੇ ਜਾਏਂਗੇ, ਮਾਰੇ ਜਾਣੇ ਸੇ ਠੀਕ ਪਹਿਲੇ ਕੁਛ ਲੋਕ ਹੋਣਗੇ ਜ਼ਿੰਦਾ। ਇਹ ਗੱਲ ਠੀਕ ਹੈ ਵੀ ਕੁਝ ਲੋਕ ਮਰਨ ਤੋਂ ਪਹਿਲਾਂ ਜਿਉਂਦੇ ਹੁੰਦੇ ਨੇ, ਪਰ ਜੋ ਪਹਿਲੇ ਸੇ ਹੀ ਮਰੇ ਹੈ ਵੇ ਵੀ ਮਾਰੇ ਜਾਏਂਗੇ, ਮਾਰੇ ਜਾਣੇ ਸੇ ਠੀਕ ਪਹਿਲੇ ਕੁਛ ਲੋਕ ਹੋਤੇ ਹੈ ਜ਼ਿੰਦਾ, ਪਰ ਜੋ ਪਹਿਲੇ ਸੇ ਹੀ ਮਰੇ ਹੈ ਵੋ ਵੀ ਮਾਰੇ ਜਾਏਂਗੇ। ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਆਪਣੇ ਸਮੇਂ ਦੇ ਵਿੱਚ ਤੁਹਾਡੀ ਤੇ ਮੇਰੀ ਕੀ ਜ਼ਿੰਮੇਵਾਰੀ ਹੈ। ਖੈਰ, ਆਪਾਂ ਖਬਰਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ, ਇੱਕ ਗੀਤ ਸੁਣਾਂਗੇ, ਔਰ ਸਾਡੇ ਨਾਲ 8 ਵਜੇ ਮਹਿਮਾਨ ਸ਼ਾਮਲ ਹੋਣਗੇ, ਹਰਪਾਲ ਜੀ ਹਰਿਆਣਾ ਤੋਂ, ਇੰਡੀਆ ਤੋਂ, ਤੇ ਅਸੀਂ ਅੱਜ ਰਾਮ ਮੰਦਿਰ ਦਾ ਉਦਘਾਟਨ ਤੇ ਹਿੰਦੁਸਤਾਨ ਦੀ ਰਾਜਨੀਤੀ ਤੇ ਆਉਣ ਵਾਲੀਆਂ ਅਸੈਂਬਲੀ ਲੋਕ ਸਭਾ ਦੀਆਂ ਚੋਣਾਂ ਦ ਫੈਡਰਲ ਇਲੈਕਸ਼ਨ ਤੇ ਕੀ ਇਹ ਸਾਰਾ ਕੁਝ ਕਿਹਦੇ ਲਈ ਹੋ ਰਿਹਾ, ਕਿਵੇਂ ਹੋ ਰਿਹਾ ਤੇ ਇਸ ਉਦਘਾਟਨ ਦੇ ਅੱਜ ਰਾਮ ਮੰਦਿਰ ਦੀ ਸਥਾਪਤੀ ਹੋਈ, ਉੱਥੇ ਮੂਰਤੀ ਦੀ ਸਥਾਪਤੀ ਹੋਈ ਹੈ ਤੇ ਸਮੇਂ ਤੋਂ ਪਹਿਲਾਂ ਕੀਤੀ ਗਈ, ਇਹ ਸਾਰੀਆਂ ਗੱਲਾਂ ਆਖਰ ਨੂੰ ਸਾਨੂੰ ਲੈ ਕੇ ਕਿੱਧਰ ਜਾਂਦੀਆਂ, ਇਹ ਅੱਜ ਸਾਡੀ ਗੱਲਬਾਤ ਦਾ ਵਿਸ਼ਾ ਹੋਏਗਾ। ਸੋ ਵਿਦਾਊਟ ਐਨੀ ਡਿਲੇ ਹੁਣ ਅਸੀਂ ਪਹਿਲਾਂ ਇੱਕ ਗੀਤ ਸੁਣਾਂਗੇ ਤੇ ਗੀਤ ਤੋਂ ਬਾਅਦ ਕੈਨੇਡੀਅਨ ਖ਼ਬਰਾਂ ਦਾ ਤਬਸਰਾ ਕਰਨ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ।
ਦਿਲਬਰ ਮੇਰੇ ਜਬ ਤੱਕ ਮੁਝੇ ਐਸੇ ਹੀ ਤੜਪਾਓਗੇ, ਮੈਂ ਆਗ ਦਿਲ ਮੇ ਲਗਾ ਦੂੰਗਾ ਵੋ ਕਿ ਪਲ ਮੇ ਨਿਕਲ ਜਾਓਗੇ। ਦਿਲਬਰ ਮੇਰੇ ਜਬ ਤੱਕ ਮੁਝੇ ਐਸੇ ਹੀ ਤੜਪਾਓਗੇ, ਮੈਂ ਆਗ ਦਿਲ ਮੇ ਲਗਾ ਦੂੰਗਾ ਵੋ ਕਿ ਪਲ ਮੇ ਨਿਕਲ ਜਾਓਗੇ। ਸਭ ਮੇਰੇ ਬਾਰੇ ਮੈਂ ਤਨਹਾਈਓ ਮੇ ਗਿਰ ਜਾਓਗੇ ਯਾਰ ਵੀ ਮੇਰੀ ਪਰਛਾਈਓ ਮੇ, ਸੋਚੋਗੇ ਸਭ ਮੇਰੇ ਬਾਰੇ ਮੈਂ ਤਨਹਾਈਓ ਮੇ ਗਿਰ ਜਾਓਗੇ ਯਾਰ ਵੀ ਮੇਰੀ ਪਰਛਾਈਓ ਮੇ, ਹੋ ਦਿਲ ਮਸਲ ਜਾਏਗਾ ਨਿਕਲ
सिटी ऑफ ब्रैम्पटन के नए एनिमल सर्विसेज बायलॉज में कई तब्दीलियां की गई हैं। आज हम जंगली हयात को खाना खिलाने पर बात करेंगे। ब्रैम्पटन में जंगली हयात को खाना खिलाना सख्ती से मना है। जानवरों को खाना फराहम ना करें और ना ही खाना बाहर छोड़ें और अपने गार्बेज बिन्स को गैराज या शेड के अंदर रखें और अपने ग्रीन बिन्स को फूड वेस्ट के लिए इस्तेमाल करें। मजीद मालूमात के लिए brampton.ca/animalservices पर विजिट करें।
ਕਰਿਸ਼ਨਾ ਵੀ ਸੋਹਣਾ ਹੋਵੇ ਥੋੜੀ ਬਿਨਾ ਨਹੀਂ ਉਡਕ
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल ले नो ब्याज।
142 कैनेडी रोड, ब्रैम्पटन, 9058747171।
सर्दियां ते बर्फबारी दे मौके ते जरूरी हदायतां बर्फबारी विच सड़क ते पार्किंग गैर कानूनी है। अपनी गड्डी सड़क तों हटा दो तां कि स्नो पलोर बर्फ नूं हटा सके, नहीं तां गैर कानूनी पार्किंग ते टिकट दित्ती जावेगी, जुर्माना होवेगा ते गड्डी नूं जब्त कर लिया जावेगा। अपने इलाके विच बर्फ हटाउण दी अपडेट लई 311 ऐप ते ट्रैक करो। जेकर बर्फ हटाउण संबंधित मसला है तां 24 घंटे इंतजार करन तो बाद ही brampton.ca/snow ते शिकायत दर्ज करो।
की तुसी अपने घर अते ऑटो इंश्योरेंस दे रिन्यूअल करवाना चाहते हो ते तुसी चंगी कीमत भी तलाश रहे हो, तां फिर घबराउण दी लोड़ नहीं। तुसी जाओ ऑल स्टेट एजेंट एजेंसी दे राजा मुदसर कोल। तुसी एक घर ते दो कारा दी इंश्योरेंस करवा के इन्हां तों $1,775 दी बचत भी कर सकते हो। हुणे संपर्क करो राजा मुदसर नूं 6472903773 यानी 6472903773।
ਤੁਸੀਂ ਸੁਣ ਰਹੇ ਹੋ ਦ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ। ਇਸ ਪ੍ਰੋਗਰਾਮ 'ਚ ਤੁਸੀਂ ਆਪਣੇ ਵਪਾਰ ਲਈ, ਕਾਰੋਬਾਰ ਲਈ ਐਡਵਰਟਾਈਜ਼ਮੈਂਟ ਦੇ ਸਕਦੇ ਹੋ। ਇਸ਼ਤਿਹਾਰ ਦੇਣ ਦੇ ਲਈ ਹੁਣੇ ਸੰਪਰਕ ਕਰੋ ਸਾਡੀ ਮਾਰਕੀਟਿੰਗ ਐਸੋਸੀਏਟ ਸ਼ਾਜ਼ੀਆ ਮਲਿਕ ਨੂੰ 6472424746।
Good morning, everyone. You're listening to WTUR 770 AM, your trusted source for news and information. Here comes your host, Ramanjit Sidhu, with the current affairs.
The current affairs ਦੀ ਸ਼ੁਰੂਆਤ ਕਰਦੇ ਹਾਂ ਜੀ। ਮਹਿੰਕ ਪਟਾਗੜ ਜੀ ਸਾਡੇ ਸਪਾਂਸਰ ਨੇ, 6472420 ਤੇ ਇਹਨਾਂ ਦਾ ਨੰਬਰ ਹੈ। ਰੈਜੀਡੈਂਸ਼ੀਅਲ, ਕਮਰਸ਼ੀਅਲ, ਇੰਸਟੀਟਿਊਸ਼ਨਲ, ਪ੍ਰਾਈਵੇਟ, ਸੈਲਫ ਇੰਪਲੋਇਡ, ਡੈਟ ਕੰਸੋਲੀਡੇਸ਼ਨ, ਐਕੁਇਟੀ ਲਾਈਨ ਆਫ ਕ੍ਰੈਡਿਟ, ਫਸਟ ਐਂਡ ਸੈਕੰਡ ਮੌਰਗੇਜਸ ਵਰਗੇ ਫਾਈਨੈਂਸ਼ੀਅਲ ਸੇਵਾਵਾਂ ਲਈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਤੇ ਏਅਰ ਕੈਨੇਡਾ ਦੀ ਫਲਾਈਟ ਦੇ ਵਿਚ ਮਿਡ ਏਅਰ ਕਿਸੇ ਮੁਸਾਫਰ ਨੇ ਐਮਰਜੈਂਸੀ ਵਾਲਾ ਜਿਹੜਾ ਉਹਦੇ ਨੇੜੇ ਦਰਵਾਜ਼ਾ ਹੋਣਾ ਉਹ ਖੋਲਣ ਦੀ ਕੋਸ਼ਿਸ਼ ਕੀਤੀ ਤੇ ਬਾਅਦ ਵਿਚ ਉਦੋਂ ਖੈਰ ਉੱਥੇ ਕੰਟਰੋਲ ਕਿਸੇ ਤਰ੍ਹਾਂ ਕਾਬੂ ਕਰ ਲਿਆ ਗਿਆ, ਸਿਚੁਏਸ਼ਨ ਨੂੰ ਸਾਂਭ ਲਿਆ ਗਿਆ। ਤੇ ਇਸ ਮੁਤਲਕ ਹੁਣ ਏਅਰਲਾਈਨ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹ ਕਿਸੇ ਕ੍ਰਾਈਸਿਸ ਦੇ ਵਿਚ ਸੀ, ਉਹਨਾਂ ਨੂੰ ਕੋਈ ਪਰੇਸ਼ਾਨੀ ਸੀ ਤੇ ਅਬੜਵਾਹੇ ਉੱਠ ਕੇ ਉਹਨੂੰ ਲੱਗਿਆ ਕਿ ਮੈਂ ਦਰਵਾਜ਼ਾ ਖੋਲਣਾ, ਪਰ ਕੋਈ ਮਾੜੀ ਘਟਨਾ ਨਹੀਂ ਵਾਪਰੀ। ਸੋ ਸੰਡੇ ਇਸ ਗੱਲ ਦੀ ਘਟਨਾ ਵਾਪਰੀ ਸੀ ਕਿ ਐਲਡਰਲੀ ਮੈਨ ਹੈ, ਸਟੇਟ ਆਫ ਕ੍ਰਾਈਸਿਸ ਦੇ ਵਿਚ ਏਅਰ ਕੈਨੇਡਾ ਦੀ ਪਲੇਨ ਟੋਰਾਂਟੋ ਤੋਂ ਆ ਰਹੀ ਸੀ ਤੇ ਫਿਰ ਇਹ ਬਾਅਦ ਚ ਪੀਅਰਸਨ ਏਅਰਪੋਰਟ ਦੇ ਉੱਤੇ ਸੇਫਲੀ ਜਹਾਜ਼ 3 ਵਜੇ ਲੈਂਡ ਕਰ ਗਿਆ ਤੇ ਕਨਫਿਊਜ਼ਨ ਵਗੈਰਾ ਸੀਗੀ, ਉਹਨਾਂ ਨੂੰ ਕੋਈ ਪਰੇਸ਼ਾਨੀ ਸੀ, ਇਸ ਕਰਕੇ ਕਹਿੰਦੇ ਕੋਈ ਆਪ ਕੋਈ ਸ਼ਰਾਰਤਬਾਜ਼ੀ ਨਜ਼ਰ ਨਹੀਂ ਆਈ, ਇਸ ਕਰਕੇ ਇਹਦੇ ਵਿਚ ਕੋਈ ਵੀ ਅਪਰਾਧਕ ਇੰਟੈਂਸ਼ਨ ਨਾ ਵੇਖਦਿਆਂ ਹੋਇਆ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਇਸ ਤਰ੍ਹਾਂ ਦੀ ਡਿਸਰਪਟਿਵ ਇੰਸੀਡੈਂਟ ਵਾਪਰ ਜਾਂਦੀਆਂ ਨੇ, ਪਰ ਜਹਾਜ਼ ਦੇ ਅਮਲੇ ਨੂੰ ਇਹਨਾਂ ਚੀਜ਼ਾਂ ਦੀ ਬਿਹਤਰ ਟ੍ਰੇਨਿੰਗ ਮਿਲੀ ਹੁੰਦੀ ਹੈ, ਇਸ ਕਰਕੇ ਇੱਦਾਂ ਦੀਆਂ ਸਥਿਤੀਆਂ ਨੂੰ ਕੰਟਰੋਲ ਕਰ ਲਿਆ ਜਾਂਦਾ। ਤੇ ਇੰਨੀ ਕੀ ਗੱਲ ਰਹੀ ਹੈ ਕਿਉਂਕਿ ਪਿਛਲੇ ਕਈ ਦਿਨਾਂ ਦੇ ਵਿਚ 3-4 ਵਾਕਿਆਤ ਜਹਾਜ਼ਾਂ ਦੇ ਨਾਲ ਹੋਏ ਆ। ਇੱਕ ਬੰਦਾ ਟੈਰਮੈਕ ਤੇ ਡਿੱਗ ਪਿਆ ਸੀ, ਕਿਸੇ ਨੇ ਦਰਵਾਜ਼ਾ ਖੋਲਤਾ, ਕਿਸੇ ਦਿਨ ਦਰਵਾਜ਼ਾ ਉਖੜ ਗਿਆ, ਸੋ ਖਬਰਾਂ ਆਉਂਦੀਆਂ ਰਹਿੰਦੀਆਂ ਨੇ। ਪਰ ਉਹਦਾ ਏਅਰ ਟਰੈਵਲ ਨੂੰ ਸਭ ਤੋਂ ਜ਼ਿਆਦਾ ਸੇਫੈਸਟ ਮੰਨਿਆ ਜਾਂਦਾ, ਹਾਲਾਂਕਿ ਦੇਖਣ ਨੂੰ ਸਭ ਤੋਂ ਜ਼ਿਆਦਾ ਡਰਾਵਣਾ ਸਫ਼ਰ ਆਪਾਂ ਜੇ ਦੇਖੀਏ ਤਾਂ ਜਹਾਜ਼ ਦਾ ਹੀ ਲੱਗਦਾ, ਕਿਉਂਕਿ ਇਹ ਵੀ ਕਰੂਜ਼ਿੰਗ ਐਲਟੀਟਿਊਡ ਦੇ ਉੱਤੇ ਫਲਾਈਟ ਸੀ। ਕਰੂਜ਼ਿੰਗ ਐਲਟੀਟਿਊਡ ਵੀ 30,000 ਫੁੱਟ ਤੋਂ ਤਾਂ ਜਾ ਕੇ ਆਪਾਂ ਨੂੰ ਮਿਲਦਾ ਹੁੰਦਾ। ਤੇ ਹੁਣ ਅਗਲੀ ਖਬਰ ਵੱਲ ਚੱਲਦੇ ਹਾਂ ਜੀ, ਛੁੱਟ ਜੀ ਦੇਖ। ਐਡਵਰਡ ਪਾਰਕਸ ਨਾਂ ਦੇ 54 ਸਾਲਾ ਆਫਿਸਰ ਨੇ ਔਰ ਟੋਰਾਂਟੋ ਪੁਲਿਸ ਚ ਕੰਮ ਕਰਦੇ ਆ, ਇਹਨਾਂ ਦੇ ਉੱਤੇ ਇੱਕ ਮੁਕਦਮਾ ਦਰਜ ਕੀਤਾ ਗਿਆ ਮਾਰ ਕੁਟਾਈ ਦਾ ਤੇ ਕਿਸੇ ਦੇ ਘਰੇ ਜਾ ਵੜੇ ਲੈਂਡਲੋਰਡ ਦੇ ਨਾਲ ਤੇ ਟੈਨੈਂਟ ਦਾ ਡਿਸਪਿਊਟ ਸੀ ਕਿਤੇ, ਇਸ ਮਾਮਲੇ ਵਿਚ ਇਹ ਜਾ ਵੜੇ। ਸੋ ਡਵੈਲਿੰਗ ਚ ਐਂਟਰ ਕਰਨਾ, ਅਸੋਲਟ ਕਰਦੇ ਇੱਕ ਔਰਤ ਦੇ ਉੱਤੇ, ਉੱਥੋਂ ਸਮਾਨ ਚੋਰੀ ਕਰਨਾ, ਏਦਾਂ ਦੀਆਂ ਗੱਲਾਂ ਇਹਨਾਂ ਦੇ ਉੱਤੇ
ਧਾਰਾਵਾਂ ਦੇ ਹੇਠ ਮਾਮਲਾ ਦਰਜ ਕੀਤਾ ਗਿਆ ਕਿ $5,000 ਤੋਂ ਜ਼ਿਆਦਾ ਦੇ ਮੁੱਲ ਦੀ ਚੋਰੀ ਦਾ ਵੀ ਇਲਜ਼ਾਮ ਇਨ੍ਹਾਂ ਦੇ ਉੱਤੇ ਲੱਗ ਗਿਆ। ਸੋ ਕ੍ਰਿਮੀਨਲੀ ਇਨ੍ਹਾਂ ਨੂੰ ਚਾਰਜ ਕੀਤਾ ਗਿਆ। ਪਾਸ ਵਾਜ਼ ਲਾਸਟ ਅਸਾਈਨਡ, ਇਨ੍ਹਾਂ ਦੀ ਜਦੋਂ ਪੁਲਿਸ ਦੇ ਵਿਚ ਹੁਣੇ ਕੰਮ ਕਰ ਰਹੇ ਸੀ ਜਦੋਂ ਝਗੜਾ ਹੋਣ ਤੋਂ ਪਹਿਲਾਂ, ਤਾਂ ਕਾਰਪੋਰੇਟ ਕਮਿਊਨੀਕੇਸ਼ਨ ਦੇ ਵਿਚ ਇਨ੍ਹਾਂ ਦੀ ਤੈਨਾਤੀ ਸੀ ਤੇ ਪਿਛਲੇ 15 ਸਾਲਾਂ ਤੋਂ ਇਹ ਟੋਰਾਂਟੋ ਪੁਲਿਸ ਦੇ ਨਾਲ ਕੰਮ ਕਰਦੇ ਨੇ ਤੇ ਪੁਲਿਸ ਸਰਵਿਸਿਸ ਐਕਟ ਦੇ ਤਹਿਤ ਇਨ੍ਹਾਂ ਨੂੰ ਹੁਣ ਸਸਪੈਂਡ ਕੀਤਾ ਗਿਆ ਤੇ ਨਾਲ ਤਨਖਾਹ ਦੇ ਉੱਤੇ ਤੇ 5 ਮਾਰਚ ਨੂੰ ਅਦਾਲਤ ਦੇ ਵਿਚ ਇਨ੍ਹਾਂ ਦੀ ਪੇਸ਼ੀ ਹੈ। ਸੋ ਇਕ ਪੁਲਿਸ ਮੁਲਾਜ਼ਮ ਦਾ ਨਾਂ ਇਸ ਤਰ੍ਹਾਂ ਦੀ ਵਾਰਦਾਤ ਚ ਆਵੇ ਤਾਂ ਫਿਰ ਬੜੀ ਚੱਕਵੀਂ ਖ਼ਬਰ ਲੱਗੀ ਹੈ, ਕਿਉਂਕਿ ਮੈਨੂੰ ਇਹ ਵੀ ਡਰ ਸੀ ਕਿ ਜੇ ਪੁਲਿਸ ਵਾਲੇ ਨੇ ਹਮਲਾ ਹੀ ਕੀਤਾ ਤਾਂ SIU ਦੇ ਕੋਲ ਸ਼ਾਇਦ ਇਨਵੈਸਟੀਗੇਸ਼ਨ ਚਲੀ ਜਾਂਦੀ ਜਾਂ ਨਹੀਂ ਗਈ ਜਾਂ ਇਹਨੂੰ ਇੱਕ ਅਲੱਗ ਤੌਰ ਤੇ ਦੇਖਿਆ ਗਿਆ। ਖੈਰ ਦੇਖਾਂਗੇ ਇਹਦੇ ਨਾਲ ਸੰਬੰਧਿਤ ਹੋਰ ਕੋਈ ਗੱਲਬਾਤ ਆਉਂਦੀ ਹੈ ਕਿ ਨਹੀਂ। ਕੋਰਟ ਦੇ ਵਿਚ ਵੀ ਕਈ ਵਾਰ ਇੱਦਾਂ ਦੇ ਮਾਮਲੇ ਪੂਰੀ ਤਰ੍ਹਾਂ ਫਾਲੋ ਨਹੀਂ ਹੁੰਦੇ, ਪਰ ਸਿੰਸ ਪੁਲਿਸ ਆਫਿਸਰ ਇਹਦੇ ਵਿਚ ਇਨਵੋਲਵ ਹੈ ਤਾਂ ਕਈ ਹੋਰ ਤਰ੍ਹਾਂ ਦੇ ਵੀ ਪੱਖ ਇਹਦੇ ਵਿਚ ਉਗੜ ਸਕਦੇ ਸੀ, ਪਰ ਖ਼ਬਰ ਬਹੁਤ ਛੋਟੀ ਜਿਹੀ ਲੱਗੀ ਹੈ। ਵੇਰਵੇ ਬੜੇ ਥੋੜੇ ਦਿੱਤੇ ਗਏ ਨੇ, ਥੋੜੇ ਵੇਰਵਿਆਂ ਦੇ ਉੱਤੇ ਹੁਣ ਆਪਾਂ ਜ਼ਿਆਦਾ ਅੰਦਾਜ਼ੇ ਲਾ ਹੀ ਨਹੀਂ ਸਕਦੇ। ਤੇ ਇੱਕ ਹੋਰ ਆਪਾਂ ਐਕਸੀਡੈਂਟ ਦੀ ਗੱਲ ਕਰ ਲੈਂਦੇ ਹਾਂ ਬ੍ਰੇਕ ਤੋਂ ਬਾਅਦ। ਗੱਲ ਇਹ ਵੀ ਟੋਰਾਂਟੋ ਦੇ ਵਿਚ ਵਾਪਰੀ ਇਸ ਸਾਲ ਦਾ ਪਹਿਲਾ ਜਾਨਲੇਵਾ ਹਾਦਸਾ ਰਿਪੋਰਟ ਕੀਤਾ ਗਿਆ ਸਾਲ 2024 ਦਾ। ਡੌਨ ਰਿਵਰ ਦੇ ਵਿਚ ਸੈਟਰਡੇ ਨੂੰ ਮਾਰਨਿੰਗ ਸਵੇਰੇ 9:45 ਇਹ ਹਾਦਸਾ ਵਾਪਰਿਆ ਜਿਹਦੇ ਵਿਚ 18 ਸਾਲਾ ਇਕ ਨੌਜਵਾਨ ਕਾਰ ਚਾਲਕ ਦੀ ਮੌਤ ਹੋਈ ਹੈ ਤੇ ਪੁਲਿਸ ਨੇ ਉਸਦੇ ਸ਼ਾਮ ਨੂੰ ਸ਼ਨੀਵਾਰ ਨੂੰ ਫਿਰ ਇਹ ਜਾਣਕਾਰੀਆਂ ਦਿੱਤੀਆਂ ਕਿ 2014 ਮਾਡਲ ਦੀ ਜੀਪ ਗ੍ਰੈਂਡ ਚੈਰੋਕੀ ਇਹ ਚਲਾ ਰਿਹਾ ਸੀ ਤੇ ਲੇਕ ਸ਼ੋਰ ਬੁਲੇਵਾਰਡ ਈਸਟ ਵੱਲ ਨੂੰ ਜਾ ਰਿਹਾ ਸੀ ਵੈਸਟ ਆਫ ਡੌਨ ਰੋਡ ਵੇ ਤੇ ਦੂਜੇ ਪਾਸੋਂ ਇੱਕ ਗੱਡੀ ਆ ਰਹੀ ਸੀਗੀ ਉਹ ਫੋਰਡ 150 ਟਰੱਕ 2023 ਮਾਡਲ ਦਾ ਚੈਰੀ ਸਵੀਟ ਵੱਲ ਨੂੰ ਤੇ ਉਹਨੂੰ 32 ਸਾਲਾ ਵਿਅਕਤੀ ਚਲਾ ਰਿਹਾ ਸੀ। ਇਹ ਗੱਡੀਆਂ ਜਦੋਂ ਆਮਨੋ ਸਾਹਮਣੇ ਹੋਈਆਂ ਤੇ ਜੀਪ ਵਾਲੇ ਦਾ ਗੱਡੀ ਬੇਕਾਬੂ ਹੋ ਗਈ ਤੇ ਜਾ ਕੇ ਉਹ ਫੋਰਡ ਚ ਵੱਜੀ ਤੇ ਇਹ ਫੋਰਡ ਚ ਵੱਜਣ ਤੋਂ ਬਾਅਦ ਉਹ ਜੀਪ ਚੈਰੋਕੀ ਸੀ ਜਿਹੜਾ 18 ਸਾਲਾ ਲੜਕਾ ਚਲਾ ਰਿਹਾ ਸੀ ਉਹ ਸੜਕ ਤੋਂ ਉਤਰੀ ਤੇ ਜਾ ਕੇ ਡੌਨ ਰਿਵਰ ਦੇ ਵਿਚ ਜਾ ਡਿੱਗੀ ਤੇ ਮੌਕੇ ਤੇ ਪੁਲਿਸ ਵਾਲੇ ਪਹੁੰਚੇ ਲੇਕ ਸ਼ੋਰ ਬੁਲੇਵਾਰਡ ਤੇ ਚੈਰੀ ਸਟਰੀਟ ਦੇ ਉੱਤੇ ਤੇ ਉਹਨਾਂ ਨੇ ਫਿਰ ਜੀਪ ਤਾਂ ਕੱਢ ਲਈ। ਕੋਈ 8:45 ਦਾ ਹਾਦਸਾ ਸੀ ਤੇ 12:30 ਜਾ ਕੇ ਕਿਤੇ ਤੇ ਉਹ ਜੀਪ ਕੱਢੀ ਤੇ ਪਰ ਉਹਦੇ ਨਾਲ ਕੋਈ ਬੰਦਾ ਉੱਥੇ ਕੁੱਥੇ ਆਇਆ ਹੀ ਨਾ ਤੇ ਫਿਰ ਉਹ ਕਹਿੰਦੀ ਆ ਵੀ 1:15 ਦੇ ਨੇੜੇ ਤੇੜੇ ਜਾ ਕੇ 1:12 ਤੇ ਉਹਨਾਂ ਨੂੰ ਕੋਈ ਪਰਸਨ ਮਿਲਿਆ ਪਾਣੀ ਦੇ ਵਿਚੋਂ ਹੀ ਤੇ ਲੱਗਦਾ ਸੀਗਾ ਜਿਵੇਂ ਉਹ ਡੁੱਬੀ ਹੋਈ ਗੱਡੀ ਦਾ ਹੀ ਚਾਲਕ ਸੀਗਾ ਤੇ ਇਹ ਵੀ ਪਾਣੀ ਵਿਚ ਮਿਲਿਆ ਤੇ ਪੈਰਾਮੈਡਿਕ ਕਹਿੰਦੇ ਵੀ ਅਸੀਂ ਇਹਨਾਂ ਦੋਹਾਂ ਬੰਦਿਆਂ ਨੂੰ ਠੀਕ ਹੈ ਜੀ ਹਸਪਤਾਲ ਭੇਜਿਆ। ਇੱਕ ਦੇ ਮੁੰਗਲੀ ਸੱਟਾਂ ਲੱਗੀਆਂ ਸੀ ਤੇ ਦੂਜੀ ਤੇ ਜਿਵੇਂ ਅਸੀਂ ਦੱਸੀ 18 ਸਾਲਾਂ ਵਾਲੇ ਦੇ ਕਿ ਲਾਈਫ ਥ੍ਰੈਟਨਿੰਗ ਕੰਡੀਸ਼ਨ ਸੀਗੀਆਂ ਤੇ ਉਹ ਗਿਆ ਤਾਂ ਉਹਦੀ ਹਸਪਤਾਲ ਜਾ ਕੇ ਮੌਤ ਹੋ ਗਈ ਠੀਕ ਹੈ ਜੀ। ਫਿਰ ਟੋਰਾਂਟੋ ਫਾਇਰ ਵਾਲਿਆਂ ਨੇ ਵੀ ਦੱਸਿਆ ਕਿ ਉਸ ਗੱਡੀ ਜਿਹੜੀ ਪਾਣੀ ਦੇ ਹੇਠ ਆਇਆ ਉਹਦੇ ਚ ਵੀ ਬੰਦਾ ਕੋਈ ਸੀਗਾ। ਸੋ ਫਾਇਰ ਡਿਪਾਰਟਮੈਂਟ ਦੇ ਦੀਪਕ ਸ਼ਗਰ ਹੋਰਾਂ ਨੇ ਦੱਸਿਆ ਕਿ ਦੇ ਸਟਾਰਟਡ ਅ ਰੈਸਕਿਊ ਆਪਰੇਸ਼ਨ ਐਫਰਟ ਸ਼ੁਰੂ ਕੀਤਾ ਸੀ ਪਰ ਬਾਅਦ ਚੋ ਰਿਕਵਰੀ ਪੁਲਿਸ ਦੀ ਸਹਾਇਤਾ ਨਾਲ ਹੋਈ ਗੱਡੀ ਕੱਢੀ ਗਈ ਪਰ ਜਦੋਂ ਉਹਨਾਂ ਨੇ ਹੀ ਸੈਡ ਨੋ ਵਨ ਵਾਜ਼ ਸੀਨ ਐਗਜ਼ਿਟਿੰਗ ਦੀ ਵਹੀਕਲ ਦੈਟ ਵਾਜ਼ ਰਿਪੋਰਟਡ ਟੂ ਹੈਵ ਕ੍ਰੈਸ਼ਡ ਇਨ ਟੂ ਦੀ ਆਈਸ ਗੋਇੰਗ ਅੰਡਰ ਵਾਟਰ ਜਿਹੜਾ ਪਾਣੀ ਦੇ ਵਿਚ ਜਾ ਕੇ ਗੱਡੀ ਡਿੱਗੀ ਹੈ ਜਿਹਦੇ ਵਿਚ ਕੋਈ ਨਿਕਲਿਆ ਕਹਿੰਦੇ ਉਹ ਚ ਕੋਈ ਬਾਹਰ ਨਿਕਲਦਾ ਬੰਦਾ ਵੀ ਦਿਖਾਈ ਨਹੀਂ ਦਿੱਤਾ। ਸੋ ਇਹਦੇ ਵਿਚ ਕੁਛ ਗੱਲਾਂ ਦੀ ਅਨਕਲੀਅਰ ਜਿਹਾ ਹੋਈ ਜਾਂਦੀ ਹੈ ਕਿਤੇ ਮੈਨੂੰ ਵੀ ਕਹਾਣੀ ਲਿਖਣ ਦੇ ਵਿਚ ਵੀ ਫਰਕ ਹੈ। ਕੈਨੇਡਾ ਦੇ ਵਿਚ ਮੈਂ ਕੁਛ ਵਾਰ ਦੇਖਿਆ ਕਿ ਕ੍ਰਾਈਮ ਦੀ ਸਟੋਰੀ ਜਦੋਂ ਰਿਪੋਰਟ ਹੋ ਕੇ ਲਿਖੀ ਜਾਂਦੀ ਹੈ ਉਹ ਲਿਖਣ ਦਾ ਕੁਛ ਢੰਗ ਤਰੀਕਾ ਇਹੋ ਜਿਹਾ ਹੁੰਦਾ ਕਿ ਜੇ ਮੈਂ ਆਪਣੇ ਚੰਡੀਗੜ੍ਹ ਨੌਕਰੀ ਕਰਦੇ ਸਮੇਂ ਇਸ ਤਰ੍ਹਾਂ ਦੀ ਕਾਪੀ ਦਿੱਤੀ ਹੁੰਦੀ ਤੇ ਮੇਰੀ ਤਾਂ ਕਾਫੀ ਲਾਪਾ ਹੋ ਜਾਂਦੀ ਸੀਗੀ ਪਰ ਇੱਥੇ ਇੱਦਾਂ ਦੀਆਂ ਕਾਪੀਆਂ ਚੱਲ ਜਾਂਦੀਆਂ ਨੇ। ਖੈਰ ਹੁਣ ਇਸ ਮਾਮਲੇ ਦੀ ਜਾਂਚ ਵੀ ਚੱਲ ਰਹੀ ਹੈ ਤੇ ਪੁਲਿਸ ਨੇ ਇਹ ਵੀ ਕਿਹਾ ਕਿ ਜੇ ਕਿਤੇ ਸਾਨੂੰ ਹੋਰ ਕੋਈ ਫੁਟੇਜ ਵਗੈਰਾ ਮਿਲੇ ਤਾਂ ਇਹ ਹਾਦਸੇ ਦਾ ਅਸਲ ਢੰਗ ਤਰੀਕੇ ਦਾ ਕਾਰਨ ਸਮਝ ਆਊਗਾ ਕਿ ਇਹ ਕਿਵੇਂ ਹੋਇਆ ਤੇ ਕਿਵੇਂ ਵਾਪਰਿਆ। ਤੇ ਹੁਣ ਦੇਸ਼ ਦੇ ਕਾਨੂੰਨਾਂ ਨੂੰ ਤੇ ਧਰਮ ਨੂੰ ਲੈ ਕੇ ਇੱਕ ਬੜੀ ਵੱਡੀ ਖ਼ਬਰ ਮੂਹਰੇ ਆ ਰਹੀ ਹੈ ਉਹਦੇ ਤੇ ਚਰਚਾ ਕਰਦੇ ਹਾਂ ਇਸ ਬ੍ਰੇਕ ਤੋਂ ਬਾਅਦ। ਤੇ ਇਹ ਗੱਲ ਬਣੀ ਹੈ ਇਸ ਤਰ੍ਹਾਂ ਕਿ ਕੈਨੇਡਾ ਦੇ ਵਿੱਚ ਇੱਕ ਬੈਨ ਲੱਗਿਆ ਹੋਇਆ ਜਿਹਦੇ ਹੇਠ ਕਈ ਮੁਸਲਮਾਨ ਦੇਸ਼ ਨੇ ਜਿਹੜੇ ਮੁਸਲਿਮ ਆਬਾਦ ਬਹੁ ਗਿਣਤੀ ਵਾਲੇ ਦੇਸ਼ ਜਾਂ ਇਸਲਾਮ ਦੇ ਨਾਂ ਤੇ ਚਲਾਏ ਜਾਂਦੇ ਦੇਸ਼ ਕਿ ਬਈ ਉਹਨਾਂ ਦੇ ਨਾਲ ਜੋੜ ਕੇ ਇੱਕ ਕਹਾਣੀ ਤੇ ਕਾਨੂੰਨ ਇਸ ਤਰ੍ਹਾਂ ਦਾ ਕੈਨੇਡਾ ਵਿੱਚ ਘੜਿਆ ਗਿਆ ਜਿਹੜਾ ਕਿ ਪੈਂਦੀ ਸੱਟੇ ਜਦੋਂ ਅਸੀਂ ਦੇਖਦੇ ਹਾਂ ਤਾਂ ਉਹ ਡਿਸਕ੍ਰਿਮੀਨੇਟਰੀ ਲੱਗਦਾ ਭੇਦਭਾਵ ਵਾਲਾ। ਹੁਣ ਸਾਡੇ ਵਿੱਚ ਧਰਮ ਤੇ ਕਲਚਰ ਨੂੰ ਲੈ ਕੇ ਫਰਕ ਵੀ ਬੜੇ ਆ। ਮਨੁੱਖਤਾ ਬੜੇ ਕਿਸਮ ਦੇ ਤਜਰਬੇ ਕਰ ਚੁੱਕੀ ਆ ਪਿਛਲੇ 8-10 ਹਜ਼ਾਰ ਸਾਲ ਚ, ਕਿਹੜਾ ਰਿਸ਼ਤਾ ਕਿਹਦੇ ਨਾਲ ਕਿਵੇਂ ਆ, ਕਿਹੜੇ ਰਿਸ਼ਤੇ ਚ ਵਿਆਹ ਹੋ ਸਕਦਾ। ਅਸੀਂ ਕਈ ਤਰ੍ਹਾਂ ਦੀਆਂ ਜੀਵਨ ਬੰਦਗੀਆਂ ਤਿਆਰ ਕੀਤੀਆਂ ਨੇ ਡਿਫਰੈਂਟ ਲਾਈਫ ਸਟਾਈਲ ਦੇ। ਇੱਕ ਔਰਤ ਦੇ ਚਾਰ ਪਤੀਆਂ ਵਾਲਾ ਵੀ ਆ, ਪੂਰੇ ਪਿੰਡ ਦੇ ਵਿੱਚ ਵਿਆਹ ਹੁੰਦੇ ਆ। ਸੋ ਇਦਾਂ ਦੇ ਕਈ ਤਰ੍ਹਾਂ ਦੇ, ਅਸੀਂ ਬਹੁਤੇ ਲੋਕਾਂ ਨੇ ਇੱਕ ਪਤੀ ਇੱਕ ਪਤਨੀ ਵਾਲੇ ਵਿਆਹ ਸਰਵ ਪ੍ਰਵਾਨਿਤ ਜੇ ਲਾ ਕੇ ਚੱਲਦੇ ਆ ਕਿ ਇਹ ਲੀਗਲ ਤੇ ਸਾਰਿਆਂ ਨਾਲੋਂ ਸੌਖਾ ਤਰੀਕਾ ਵਿਆਹ ਦਾ। ਹਾਲਾਂਕਿ ਵਿਆਹ ਦੇ ਮਾਮਲੇ ਚ ਤਾਂ ਜੇ ਮੈਂ ਆਪ ਸ਼ੋਅ ਕਰਨ ਬਹਿ ਗਿਆ ਜਿੰਨਾ ਕੁ ਮੈਂ ਇਸ ਇੰਸਟੀਟਿਊਸ਼ਨ ਬਾਰੇ ਪੜਿਆ ਤੇ ਮੈਨੂੰ ਤਾਂ ਵੈਸੇ ਨਹੀਂ ਇਹਦੀ ਕੋਈ ਜਸਟੀਫਿਕੇਸ਼ਨ ਨਜ਼ਰ ਆਉਂਦੀ, ਪਰ ਮੇਰੀ ਆਪਣੀ ਜਸਟੀਫਿਕੇਸ਼ਨ ਦਾ ਕੋਈ ਮਾਇਨਾ ਨਹੀਂ ਹੈ। ਪਰ ਵਿਆਹਾਂ ਦੀ ਬੜੀ ਕਿਸਮ ਹੈ, ਬਹੁਤ ਕਿਸਮ ਹੈ। ਇੱਕ ਪਤਨੀ ਚਾਰ ਪਤੀ ਵੀ ਹੈ, ਸਾਰੇ ਭਰਾਵਾਂ ਨਾਲ ਵਿਆਹ ਵਾਲੀ ਗੱਲ ਵੀ ਹੈ, ਠੀਕ ਹੈ ਜੀ। ਏਦਾਂ ਹੀ ਅਸੀਂ ਆਮ ਤੌਰ ਤੇ ਕਹਿ ਦਿੰਦੇ ਨੇ ਦੂਜੇ ਧਰਮਾਂ ਵਾਲੇ ਕਿ ਮੁਸਲਮਾਨਾਂ ਦੇ ਵਿੱਚ ਠੀਕ ਹੈ ਜੀ ਇੱਕ ਦੇ ਚਾਰ ਚਾਰ ਵੀ ਹੁੰਦੀਆਂ ਨੇ ਔਰਤਾਂ, ਚਾਰ ਚਾਰ ਪਤਨੀਆਂ ਰੱਖਣ ਦਾ ਅਧਿਕਾਰ ਹੈ। ਕੋਈ ਕਿਤੇ ਕੋਈ ਕਿਤੇ ਕੋਈ ਕਿਤੇ ਕਰਦੇ ਕਰਦਿਆਂ ਹਜ਼ਾਰਾਂ ਕਿਸਮ ਦੇ ਵਿਆਹ ਨੇ, ਕੋਈ ਕਿਵੇਂ ਦਾ ਹੈ ਕੋਈ ਕਿਵੇਂ ਦਾ ਹੈ, ਕਿਤੇ ਪੂਰੇ ਦਾ ਪੂਰਾ ਪਿੰਡ ਹੀ ਵਿਆਹਿਆ ਹੁੰਦਾ। ਇੱਕ ਔਰਤ ਪੂਰੇ ਪਿੰਡ ਨਾਲੇ ਵਿਆਹੀ ਜਾਂਦੀ ਹੈ, ਜਿੰਨੀਆਂ ਉਸ ਪਿੰਡ ਚ ਔਰਤਾਂ ਹੁੰਦੀਆਂ ਸਾਰਿਆਂ ਦੀ ਪਤਨੀਆਂ ਹੁੰਦੀਆਂ। ਤੁਸੀਂ ਕਦੇ ਏਦਾਂ ਦੀਆਂ ਡਾਕੂਮੈਂਟਰੀ ਦੇਖੋਗੇ, ਇਹਨੂੰ ਐਂਥਰੋਪੋਲੋਜੀ ਦੇ ਪਿੱਛੇ ਨੇ। ਸੋ ਮੈਂ ਗੱਲ ਕੀ ਕਹਿਣ ਤੇ ਆ ਰਿਹਾ, ਇਸੇ ਤਰ੍ਹਾਂ ਖਾਣੇ ਵੀ ਲਾ ਲਓ। ਇੱਕ ਖਾਣਾ ਬਣਾਉਣ ਦਾ ਜਾਂ ਆਲੂ ਕਿਵੇਂ ਖਾਣਾ ਹੈ, ਆਲੂ ਖਾਣ ਦੀਆਂ ਵੀ ਤੁਹਾਨੂੰ ਸੈਂਕੜੇ ਰੈਸਪੀਆਂ ਮਿਲ ਜਾਣਗੀਆਂ। ਤੜਕੇ ਲਾਉਣ ਦੀਆਂ ਰੈਸਪੀ ਨੇ, ਦਾਲ ਬਣਾਉਣ ਦੀਆਂ ਨੇ, ਹਰ ਚੀਜ਼ ਦਾ ਮਤਲਬ ਕਿ ਲਾਈਫ ਦੇ ਵਿੱਚ ਡਾਇਵਰਸਿਟੀ ਬੜੀ ਹੈ। ਫਿਰ ਕਰਦੇ ਕਰਦੇ ਅਸੀਂ ਕੁਛ ਖਾਣਿਆਂ ਨੂੰ ਲੈ ਕੇ ਇੱਕ ਦੂਜੇ ਦੇ ਨਾਲ ਫਰਕ ਰੱਖਣ ਲੱਗ ਜਾਂਦੇ ਹਾਂ, ਵਿਤਕਰਾ ਕਰਨ ਲੱਗ ਜਾਂਦੇ ਹਾਂ, ਧਰਮਾਂ ਨੂੰ ਲੈ ਕੇ ਕਰਨ ਲੱਗ ਜਾਂਦੇ ਹਾਂ। ਕੋਈ ਲਾਸ਼ ਨੂੰ ਜਲਾਉਂਦਾ ਹੈ ਤੇ ਕੋਈ ਦਬਾ ਦਿੰਦਾ ਹੈ, ਦਬਾਉਣ ਵਾਲੇ ਨੂੰ ਸਾੜਨ ਨੂੰ ਕਹਿ ਦੋ, ਸਾੜਨ ਵਾਲੇ ਨੂੰ ਦਬਾਉਣ ਨੂੰ ਕਹਿ ਦੋ, ਦੰਗਾ ਫਸਾਦ ਹੋ ਜਾਂਦਾ। ਪਰ ਉਹ ਵੀ ਸਵਰਗਾਂ ਨੂੰ ਜਾ ਰਹੇ ਨੇ, ਉਹ ਵੀ ਸਵਰਗਾਂ ਨੂੰ ਜਾ ਰਹੇ ਨੇ, ਉਹ ਵੀ ਨਰਕਾਂ ਨੂੰ ਜਾ ਰਹੇ। ਨਰਕਾਂ ਚ ਤਾਂ ਅੱਜ ਤੱਕ ਕਿਸੇ ਨੂੰ ਭੇਜਿਆ ਹੀ ਨਹੀਂ। ਅਰਦਾਸ ਹੁੰਦੀ ਹੈ, ਪਾਠ ਪੂਜਾ ਹੁੰਦੀ ਹੈ, ਚੋਰ ਵੀ ਹੋਵੇ, ਉਚੱਕੇ ਵੀ ਹੋਵੇ, ਸ਼ਰੀਫ ਵੀ ਹੋਵੇ, ਇੱਕੋ ਹੀ ਹੁੰਦੀ ਹੈ। ਮੈਂ ਅੱਜ ਤੱਕ ਨਹੀਂ ਕਦੇ ਕਿਸੇ ਦੀ ਅਰਦਾਸ ਦੇ ਵਿੱਚ ਇਹ ਦੇਖਿਆ ਵੀ ਆਹ ਠੱਗ ਜਗਿਆ ਦੁਨੀਆਂ ਤੋਂ, ਔਰ ਸ਼ਰੇਆਮ ਪਤਾ ਹੁੰਦਾ ਕਿ ਇਹ ਬੰਦੇ ਨੇ ਕੀ ਕੀਤਾ। ਪਰ ਉਹ ਵੀ ਇੱਕੋ ਰੂਟ ਤੇ ਸਾਰਿਆਂ ਨੂੰ ਆਪਾਂ ਭੇਜਦੇ ਹਾਂ। ਹੁਣ ਮਾਮਲੇ ਕੀ ਆਉਂਦੇ ਆ ਕਿ ਸਾਡੇ ਵਿੱਚ ਇੰਨੇ ਡਿਫਰੈਂਸਿਸ ਨੇ, ਪਰ ਫਿਰ ਵੀ ਵੀ ਆਰ ਵਨ ਐਜ ਹਿਊਮੈਨਿਟੀ ਐਜ ਮੈਨਕਾਈਂਡ। ਇਸ ਸਰੀਰ ਦੇ ਵਿੱਚ ਕੋਈ ਵੀ ਅੰਗ ਦਾ ਖਰਾਬ ਹੋ ਜੇ ਉਹਨੇ ਬਾਕੀ ਬਾਡੀ ਨੂੰ ਇੰਪੈਕਟ ਕਰਨਾ ਹੀ ਹੈ, ਦੇਰ ਕਰੇ ਸਵੇਰ ਕਰੇ। ਹੁਣ ਸਾਡੇ ਵਿੱਚ ਤਸਬ ਨੂੰ ਵਧਾਉਣ ਵਾਲੇ ਵੀ ਬੈਠੇ ਨੇ ਤੇ ਘਟਾਉਣ ਵਾਲੇ ਵੀ ਬੈਠੇ ਆ। ਵਧਾਉਣ ਵਾਲੇ ਆ ਜਿਹੜੇ, ਉਹਨਾਂ ਦੀ ਤਾਕਤ ਵੀ ਜ਼ਿਆਦਾ ਤੇ ਉਹ ਖੁਰਾਫਾਤੀ ਵੀ ਬੜੇ ਆ। ਸੋ ਸਮ ਪੀਪਲ ਆਰ ਨੋਟ ਸਮ ਆਈ ਥਿੰਕ ਕੁਆਇਟ ਅ ਗੁੱਡ ਨੰਬਰ ਆਫ ਪੀਪਲ ਆਰ ਦੇਅਰ ਹੂ ਆਰ ਥਰਾਈਵਿੰਗ ਔਨ ਦੀ ਡਿਵਾਈਡਿਡ ਸੋਸਾਇਟੀ, ਡਿਵਾਈਡ ਐਂਡ ਰੂਲ। ਹੁਣ ਕੈਨੇਡਾ ਦੇ ਵਿੱਚ ਇੱਕ ਬੈਨ ਲੱਗਿਆ ਸੀ ਮੁਸਲਮਾਨ ਦੇਸ਼ਾਂ ਨੂੰ, ਬੜੇ ਢੰਗ ਨਾਲ ਉਹ ਚ ਫਸਣੇ ਮੁਸਲਮਾਨ ਦੇਸ਼ ਨੇ। ਉਹ ਚ ਉਹਨਾਂ ਨੇ ਆਧਾਰ ਇਹ ਬਣਾਇਆ ਕਿ ਸ਼ਰੀਆ ਦੇ ਵਿੱਚ ਜੋ ਇਸਲਾਮ ਦੀ ਅਸੀਂ ਰੋਹ ਰੀਤ ਲਾ ਲੈਂਦੇ ਹਾਂ, ਮਰਿਆਦਾ ਲਾ ਲੈਂਦੇ ਹਾਂ, ਉਹਦੇ ਅਨੁਸਾਰ ਅਡੋਪਸ਼ਨ ਅਲਾਊਡ ਨਹੀਂ ਹੈ ਕਿ ਤੁਸੀਂ ਕਿਸੇ ਦਾ ਬੱਚਾ ਨਹੀਂ ਗੋਦ ਲੈਂਦੇ। ਇਹ ਤਾਂ ਜੈਨੇਟਿਕ ਪ੍ਰੋਸੈਸ ਹੈਗਾ, ਠੀਕ ਹੈ ਜੀ, ਬਾਏ ਬਰਥ ਹੈ, ਬਾਇਓਲੋਜੀਕਲ ਜਨਮ ਦਾ ਤਰੀਕਾ ਆ। ਪਰ ਜਦੋਂ ਹੈ ਹੀ ਨਹੀਂ, ਪ੍ਰਵਾਨਗੀ ਹੈ ਨਹੀਂ, ਤੇ ਤੁਸੀਂ ਆਪਣੇ ਆਪ ਨੂੰ ਮੁਸਲਮਾਨ ਕਹਿੰਦੇ ਹੋ, ਸੋ ਇਸ ਕਰਕੇ ਤੁਸੀਂ ਕਿਸੇ ਨੂੰ ਅਡੋਪਟ ਨਹੀਂ ਕਰ ਸਕਦੇ। ਹੁਣ ਇਹ ਪਾਲਿਸੀ ਉਹਨਾਂ ਨੇ ਪਾਕਿਸਤਾਨ ਦੇ ਕੁਝ ਕੇਸਿਸ ਦੇ ਆਧਾਰ ਤੇ ਤਿਆਰ ਕਰ ਲਈ, ਪਰ ਕਹਿੰਦੇ ਅੰਦਰ ਖਾਤੇ ਇਹ ਹੋਰ ਮੁਸਲਮਾਨ ਦੇਸ਼ਾਂ ਦੇ ਉੱਤੇ ਵੀ, ਅਗਲੇ ਨੂੰ ਪੁੱਛ ਲਓ ਬਈ ਤੂੰ ਮੁਸਲਮਾਨ ਹੈ, ਚੰਗਾ ਫਿਰ ਤਾਂ ਦੁਆ ਕਰ ਹੀ ਨਹੀਂ ਸਕਦੇ। ਜਿਵੇਂ ਕਿ ਕਾਲੇ ਪਾਣੀਆਂ ਦੀ ਸਜ਼ਾ ਆਪਾਂ ਇੰਡੀਆ ਪਾਕਿਸਤਾਨ ਵਾਲੇ ਨੇ ਸੁਣੀ ਹੈ, ਦੇਸ਼ ਦੀ ਆਜ਼ਾਦੀ ਵੇਲੇ ਹੁੰਦੀ ਸੀ, ਉਹ ਕਾਲੇ ਪਾਣੀ ਦੀ ਸਜ਼ਾ ਬਾਰੇ ਪਤਾ ਲੱਗਿਆ ਵੀ ਹਿੰਦੂ ਧਰਮ ਦੇ ਵਿੱਚ ਸਮੁੰਦਰ ਪਾਰ ਕਰਨਾ ਅਪਵਿੱਤਰ ਹੋ ਜਾਂਦਾ ਬੰਦਾ। ਹੁਣ ਤਾਂ ਸਾਰੇ ਕਰਦੇ ਨੇ, ਹੁਣ ਤਾਂ ਤੁਸੀਂ ਉਹਨਾਂ ਨੂੰ ਕਹਿ ਨਹੀਂ ਸਕਦੇ ਵੀ ਜਿਹੜਾ ਬੰਦਾ ਕੈਨੇਡਾ ਆ ਗਿਆ ਉਹਨੂੰ ਪਤਾ ਤੂੰ ਤਾਂ ਹੁਣ ਹਿੰਦੂ ਹੈ ਹੀ ਨਹੀਂ, ਕਿਉਂਕਿ ਤੂੰ ਧਰਮ ਗਵਾ ਲਿਆ, ਤੂੰ ਸਮੁੰਦਰ ਪਾਰ ਚ ਲੈ ਗਿਆ। ਉਹ ਕਾਲੇ ਪਾਣੀਆਂ ਦੀ ਸਜ਼ਾ ਵੀ ਕਹਿੰਦੇ ਇਹੀ ਉਹਦਾ ਨਾਂ ਸੀ ਕਾਲੇ ਪਾਣੀ ਤਾਂ ਕਹਿੰਦੇ ਸੀਗੇ ਉਹ ਪਾਣੀ ਇਹੋ ਜਿਹਾ ਜਿਹੜਾ ਪਾਰ ਚਲੇ ਗਏ ਤੇ ਤੁਸੀਂ ਆਪਣੇ ਧਰਮ ਤੋਂ ਹੀ ਚਲੇ ਗਏ ਮਤਲਬ ਗੱਲ ਖਤਮ ਹੋ ਗਈ ਸੋ ਏਦਾਂ ਦੀਆਂ ਟੁੱਚਰਾਂ ਜਿਹਨੂੰ ਕਹਿੰਦੇ ਆ ਉਹ ਕੱਢੀਆਂ ਜਾਂਦੀਆਂ ਨੇ ਇਹ 2013 ਤੋਂ ਇਹ ਬੈਨ ਲੱਗਿਆ ਹੋਇਆ ਉਦੋਂ ਦੇ ਕੰਜ਼ਰਵੇਟਿਵ ਸਰਕਾਰ ਨੇ ਲਿਆਂਦਾ ਜਦੋਂ ਹੋਰ ਲੋਕਾਂ ਨੂੰ ਬਿਜਲੀ ਪਾਣੀ ਦੇਣਾ ਨੀ ਤੇ ਏਦਾਂ ਦਾ ਕੋਈ ਮਸਲਾ ਕਦੇ ਹਿਜਾਬ ਕੱਢ ਲਓ ਕਦੇ ਨਕਾਬ ਕੱਢ ਲਓ ਕਦੇ ਧਾਰਮਿਕ ਚਿੰਨ ਪਹਿਨਣ ਦੀ ਗੱਲ ਕਰ ਲਓ ਹੁਣ ਕਈਆਂ ਦੇ ਧਾਰਮਿਕ ਚਿੰਨ ਤੁਸੀਂ ਬੱਲੇ ਕਈਆਂ ਦੇ ਚਿੰਨ ਤੁਸੀਂ ਬੱਲੇ ਅੱਛਾ ਚਿੰਨਾਂ ਦਾ ਰੌਲਾ ਆ ਕਿ ਧਰਮ ਦਾ ਰੌਲਾ ਆ ਧਰਮ ਦਾ ਪਹਿਰਾਵਾ ਜ਼ਿਆਦਾ ਵੱਡੀ ਚੀਜ਼ ਹੈ ਜਾਂ ਧਰਮ ਦਾ ਅਸੂਲ ਵੱਡੀ ਚੀਜ਼ ਹੈ ਮੁਸਲਮਾਨ ਹੋਣਾ ਮਾੜਾ ਆ ਕਿ ਮੁਸਲਮਾਨ ਪਹਿਰਾਵਾ ਪਹਿਨਣਾ ਮਾੜਾ ਆ ਸੋ ਇਹ ਇਸੇ ਤਰ੍ਹਾਂ ਗੱਲਾਂ ਵੱਧਦੀਆਂ ਕਿਤੇ ਜਾਂ ਕਿਤੇ ਜਾ ਪਹੁੰਚਦੀਆਂ ਨੇ ਹੁਣ ਇਸ ਕੇਸ ਦੇ ਉੱਪਰ ਅਪ੍ਰੈਲ ਦੇ ਵਿੱਚ ਦੁਬਾਰਾ ਫੈਡਰਲ ਕੋਰਟ ਚ ਸੁਣਵਾਈ ਹੋਣੀ ਹੈ ਹੋਇਆ ਕੀ ਹੈ ਵੀ ਮੁਸਲਿਮ ਕੰਟਰੀਜ਼ ਇਹਦੇ ਵਿੱਚ ਅਫੈਕਟ ਹੋ ਰਹੀਆਂ ਨੇ ਫੈਡਰਲ ਗਵਰਨਮੈਂਟ ਨੇ ਪ੍ਰੋਮਿਸ ਕੀਤਾ ਸੀ ਪ੍ਰੋਮਿਸ ਟੂ ਰਿਵਿਊ ਦਾ ਬੈਨ ਇੰਟਰੋਡਿਊਸ ਬਾਈ ਕੰਜ਼ਰਵੇਟਿਵ ਲਾਸਟ ਹੈਲਡ ਆਫਿਸ ਕੰਜ਼ਰਵੇਟਿਵ ਜਾਂਦੇ ਜਾਂਦੇ ਉਦੋਂ ਇਹ ਲਾਅ ਬਣਾ ਗਏ ਸੀ ਇਹਨਾਂ ਨੇ ਆ ਕੇ ਕਿਹਾ ਸੀ ਵੀ ਅਸੀਂ ਆ ਕੇ ਇਹਦੇ ਵਿੱਚ ਤਬਦੀਲੀ ਕਰਾਂਗੇ ਤੇ ਮੁੜ ਕੇ ਲਿਬਰਲ ਵੀ ਕਿਸਾ ਮਾਰ ਗਿਆ ਵੀ ਚਲੋ ਛੱਡੋ ਨਾ ਇੱਧਰ ਦੇ ਨਾ ਉੱਧਰ ਦੇ ਤੇ ਵਿੱਚੇ ਵਿੱਚੇ ਇਹ ਗੱਲ ਰਿਝੀ ਗਈ 2013 ਦੇ ਵਿੱਚ ਕੈਨੇਡਾ ਵਿੱਚ ਸਡਨਲੀ ਕੈਨੇਡਾ ਨੇ ਇਹ ਅਡੋਪਸ਼ਨ ਦੇ ਰੂਲ ਪਾਕਿਸਤਾਨ ਦੇ ਸਬੰਧ ਵਿੱਚ ਲਾਗੂ ਕੀਤੇ ਤੇ ਸ਼ਰੀਆ ਲਾਅ ਡਜ਼ਨਟ ਅਲਾਉ ਫੋਰ ਬਰਥ ਟਾਈਜ਼ ਬਿਟਵੀਨ ਅ ਪੇਰੈਂਟ ਐਂਡ ਅ ਚਾਈਲਡ ਟੂ ਬੀ ਸੀਵੀਅਰ ਐਂਡ ਦੈਟ ਦੀ ਇਸਲਾਮਿਕ ਪ੍ਰਿੰਸੀਪਲ ਆਫ ਗਾਰਡਨਸ਼ਿਪ ਕਫਾਲਾ ਕੁਡ ਨੋ ਲੋਂਗਰ ਬੀ ਰੈਕਗਨਾਈਜ਼ਡ ਐਜ਼ ਦਾ ਬੇਸਿਸ ਫੋਰ ਅਡੋਪਸ਼ਨ ਕਹਿੰਦੇ ਹੁਣ ਇਸਲਾਮ ਦੇ ਵਿੱਚ ਇਹ ਹੈ ਕਿ ਜਿਹਦਾ ਜਨਮ ਹੋਇਆ ਕੋਈ ਆਪਣੇ ਬੱਚੇ ਨੂੰ ਔਲਾਦ ਨੂੰ ਛੱਡ ਨਹੀਂ ਸਕਦੀ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਤੋਂ ਬੇਦਖਲ ਨਹੀਂ ਕਰ ਸਕਦੇ ਇਸਲਾਮਿਕ ਤਰੀਕਾ ਕਹਿੰਦੇ ਜੀ ਸ਼ਰੀਆ ਦਾ ਇਹਨਾਂ ਨੇ ਜੋ ਹਵਾਲਾ ਲਿਆ ਫਿਰ ਉਹਦੇ ਵਿੱਚ ਕਫਾਲਾ ਜਿਹਨੂੰ ਗਾਰਡੀਅਨਸ਼ਿਪ ਕਹਿੰਦੇ ਆ ਕਹਿੰਦੇ ਉਹਦਾ ਤਾਂ ਆਧਾਰ ਹੀ ਨਹੀਂ ਦਿਆ ਗਾਰਡੀਅਨ ਦੀ ਕੀ ਲੋੜ ਹੈ ਜਦੋਂ ਪੇਰੈਂਟਸ ਨੇ ਕਿਸੇ ਨੂੰ ਛੱਡਣਾ ਹੀ ਨਹੀਂ ਹੁਣ ਗੱਲ ਇਹ ਹੈ ਕਿ ਇਸ ਆਧਾਰ ਦੇ ਉੱਤੇ ਇਹਨਾਂ ਨੇ ਬਣਾ ਕੇ ਇਹ ਵਿੱਚੇ ਵਿੱਚ ਗੱਲ ਗਾਹਾਂ ਤੋਰ ਲਈ ਫਿਰ ਯੂਨਾਈਟਿਡ ਸਟੇਟਸ ਯੂਨਾਈਟਿਡ ਕਿੰਗਡਮ ਆਸਟ੍ਰੇਲੀਆ ਆਲ ਕੰਟੀਨਿਊ ਟੂ ਅਲਾਉ ਅਡੋਪਸ਼ਨ ਫਰੋਮ ਪਾਕਿਸਤਾਨ ਡਿਸਪਾਈਟ ਕੈਨੇਡਾਸ ਕਲੇਮ ਦੈਟ ਡੂਇੰਗ ਸੋ ਵੁੱਡ ਵਾਇਲੇਟ ਇਟਸ ਕਮਿਟਮੈਂਟ ਟੂ ਹੇਗ ਕਨਵੈਨਸ਼ਨ ਹੇਗ ਦੀ ਕਨਵੈਨਸ਼ਨ ਦੇ ਉੱਤੇ ਆਪਾਂ ਫੇਰ ਕਦੇ ਵਿਸਥਾਰ ਨਾਲ ਗੱਲ ਕਰ ਲਾਂਗੇ ਪਹਿਲਾਂ ਇਹਦੀਆਂ ਛੋਟੇ ਛੋਟੇ ਪੁਆਇੰਟ ਜੇ ਇਸ ਕੇਸ ਨੇ ਸੁਣ ਲਈਏ ਹੁਣ ਪੇਪਰ ਦੇ ਵਿੱਚ ਦਾ ਬੈਨ ਵਾਜ ਅਪਲਾਈਡ ਫੋਰ ਓਨਲੀ ਪਾਕਿਸਤਾਨ ਜਾਂ ਪਰ ਅੱਗੇ ਕਹਿੰਦੇ ਇਹ ਮੁਸਲਿਮ ਬਹੁਤ ਗਿਣਤੀ ਵਾਲੇ ਦੇਸ਼ ਨੇ ਜਿਵੇਂ ਇਰਾਨ ਸੁਡਾਨ ਇਰਾਕ ਕਤਰ ਅਫਗਾਨਿਸਤਾਨ ਅਲਜੀਰੀਆ ਇੱਧਰ ਨੂੰ ਚਲੇ ਗਏ ਇੱਥੇ ਤੱਕ ਵੀ ਇਹਦੀ ਮਾਰ ਪੈਂਦੀ ਹੈ ਕੇਸ ਦੀ ਕਿਉਂਕਿ ਉਹ ਪੁੱਛ ਲਿਆ ਵੀ ਮੁਸਲਮਾਨ ਹੈ ਤੇ ਤੁਹਾਡੀ ਗਾਰਡੀਅਨਸ਼ਿਪ ਨੂੰ ਅਸੀਂ ਪ੍ਰਵਾਨ ਹੀ ਨਹੀਂ ਕਰਾਂਗੇ ਕਿਉਂਕਿ ਤੁਸੀਂ ਸ਼ਰੀਆ ਦੇ ਵਿੱਚ ਤੁਸੀਂ ਬੱਚਿਆਂ ਨੂੰ ਜੁਦਾ ਨਹੀਂ ਕਰ ਸਕਦੇ ਬੇਦਖਲ ਨਹੀਂ ਕਰ ਸਕਦੇ ਉਹਨਾਂ ਦੀ ਪੇਰੈਂਟ ਹੁੱਡ ਨਹੀਂ ਛੱਡ ਸਕਦੇ ਜੇ ਪੇਰੈਂਟ ਹੁੱਡ ਕੋਈ ਛੱਡੂਗਾ ਤਾਂ ਦੂਜਾ ਅਡੋਪਟ ਕਰੂਗਾ ਵੀ ਤੁਹਾਡੇ ਤਾਂ ਅਡੋਪਸ਼ਨ ਦਾ ਰਸਤਾ ਹੀ ਹੈ ਨਹੀਂ ਇਹ ਗੱਲ ਇਹਨਾਂ ਨੇ ਬਣਾਈ ਹੈ ਫਿਰ ਐਕਸੈਸ ਟੂ ਇਨਫੋਰਮੇਸ਼ਨ ਲਈ ਸੀਬੀਸੀ ਵਾਲਿਆਂ ਨੇ ਇਹਨਾਂ ਨੇ ਅੱਗੇ ਫਿਰ ਪਤਾ ਕੀਤਾ ਕਿ ਇਹਦੇ ਵਿੱਚ ਗੱਲ ਕੀ ਹੈ ਜਦੋਂ ਇਹਨਾਂ ਨੇ ਦਸਤਾਵੇਜ਼ ਮੰਗਾਏ ਤੇ ਉਹ ਰੀਡੈਕਟਡ ਦਸਤਾਵੇਜ਼ ਭੇਜੇ ਗਏ ਕੁਝ ਗੱਲਾਂ ਉਹਨਾਂ ਵਿੱਚੋਂ ਕਾਲੀਆਂ ਲਕੀਰਾਂ ਲਾ ਦਿੱਤੀਆਂ ਗਈਆਂ ਠੀਕ ਹੈ ਮਟੇ ਕੇ ਐਡਿਟ ਕਰਕੇ ਉਹ ਭੇਜਿਆ ਗਿਆ ਡਾਕੂਮੈਂਟ ਉਹਦੇ ਵਿੱਚ ਜਿਹੜੀ ਚੀਜ਼ ਨਹੀਂ ਦੱਸਣੀ ਉਹਨੂੰ ਉੱਪਰ ਜਿਵੇਂ ਆਪਾਂ ਕਾਲੇ ਨਿਸ਼ਾਨ ਲਾ ਦਈਏ ਠੀਕ ਹੈ ਜੀ ਵੀ ਅੱਖਰ ਪੜ੍ਹਨਾ ਹੋਣ ਉਹਨੂੰ ਕਹਿੰਦੇ ਰੀਡੈਕਟਡ ਡਾਕੂਮੈਂਟ ਸੋ ਇਹ ਰੀਡੈਕਟਡ ਡਾਕੂਮੈਂਟ ਇਹਨਾਂ ਨੇ ਦੇ ਦਿੱਤਾ ਆ ਕੇ ਠੀਕ ਹੈ ਜੀ ਹੁਣ 25 ਜੂਨ 2013 ਦੀ ਇੱਕ ਮੀਮੋ ਹੈ ਜਿਹਦੇ ਉੱਪਰ ਸੀਕਰੇਟ ਲਿਖਿਆ ਹੋਇਆ ਤੇ ਉਹਦਾ ਟਾਈਟਲ ਕੀ ਹੈ ਸੀਕਰੇਟ ਮੀਮੋ ਹੈ ਉਹਦੇ ਉੱਤੇ ਲਿਖਿਆ ਸੀ ਕੈਨੇਡੀਅਨ ਪ੍ਰੋਗਰਾਮਿੰਗ ਟੂ ਕਾਊਂਟਰ ਦੀ ਟੈਰਰਿਸਟ ਥ੍ਰੈਟ ਫਰੋਮ ਪਾਕਿਸਤਾਨ ਉਹਨੂੰ ਦੱਸਿਆ ਵੀ ਕੈਨੇਡਾ ਦਾ ਇੱਕ ਪ੍ਰੋਗਰਾਮ ਹੈ ਸੀਕਰੇਟ ਦਸਤਾਵੇਜ਼ ਬਣਾ ਕੇ ਲਿਖਿਆ ਉਹਦੇ ਚ ਢੰਗ ਤਰੀਕੇ ਲਿਖੇ ਆ ਕਿ ਪਾਕਿਸਤਾਨ ਤੋਂ ਆਉਣ ਵਾਲਾ ਅੱਤਵਾਦ ਉਹਨੂੰ ਰੋਕਣ ਦੇ ਤਰੀਕਿਆਂ ਦੇ ਵਿੱਚ ਇੱਕ ਆ ਵੀ ਤਰੀਕਾ ਸ਼ਾਮਲ ਕਰ ਲਿਆ ਗਿਆ ਹੁਣ ਕਹਿੰਦੇ ਕਈਆਂ ਨੇ ਸਵਾਲ ਚੁੱਕੇ ਹੈ ਕਿ ਵਟ ਨੈਸ਼ਨਲ ਸਿਕਿਉਰਿਟੀ ਮਾਈਟ ਹੈਵ ਟੂ ਡੂ ਵਿਦ ਦੀ ਅਡੋਪਸ਼ਨ ਆਫ ਚਿਲਡਰਨ ਕਿ ਨੈਸ਼ਨਲ ਸਿਕਿਉਰਿਟੀ ਕਿਸੇ ਨੇ ਅਡੋਪਟਡ ਚਾਈਲਡ ਬਣਾ ਕੇ ਅੱਤਵਾਦ ਲਿਆਉਣਾ ਆ ਤੇ ਉਹ ਕਹਾਣੀ ਤਾਂ ਕਹਿੰਦੇ ਕੋਈ ਜੁੜਦੀ ਨਹੀਂ ਹੈ ਸੋ ਲੀਗਲ ਓਬਜ਼ਰਵਰਸ ਦੇ ਨਾਲ ਵੀ ਗੱਲ ਕੀਤੀ ਉਹ ਕਹਿੰਦੇ ਅਨਫੇਅਰਲੀ ਪੁੱਟਸ ਬਰਡਨ ਔਨ ਇੰਡੀਵਿਜੁਅਲ ਫੈਮਿਲੀਜ਼ ਟੂ ਆਰਗਿਊ ਦਾ ਵੈਲਿਡਿਟੀ ਆਫ ਦੇਅਰ ਰਿਲੀਜੀਅਸ ਟ੍ਰੈਡੀਸ਼ਨ ਕਹਿੰਦੇ ਹੁਣ ਇਹਦਾ ਮਤਲਬ ਇਹ ਹੋ ਗਿਆ ਕਿ ਸਰਕਾਰ ਇੱਥੇ ਖੜ ਕੇ ਪੁੱਛੂਗੀ ਵੀ ਤੂੰ ਕਿੰਨਾ ਮੁਸਲਮਾਨ ਤੇਰਾ ਧਰਮ ਇੱਥੇ ਇੱਕ ਹਰ ਨੂੰ ਕਹਿੰਦਾ ਹੈ ਤੂੰ ਆਪਣੇ ਧਾਰਮਿਕ ਅਕੀਦੇ ਦੇ ਮੁਤਾਬਕ ਤੇਰੀ ਕੀ ਪੋਜੀਸ਼ਨ ਹੈ। ਹੁਣ ਕੌਣ ਕਿੰਨਾ ਮੁਸਲਮਾਨ ਹੈ ਉਹ ਕਦੇ ਨੀ ਪਤਾ ਲਾਇਆ ਜਾ ਸਕਦਾ, ਜਿਵੇਂ ਕੌਣ ਕਿੰਨਾ ਹਿੰਦੂ ਹੈ ਤੇ ਕੌਣ ਕਿੰਨਾ ਕ੍ਰਿਸਚੀਅਨ ਹੈ ਇਹਦਾ ਵੀ ਕੀ ਪਤਾ ਲੱਗੂ, ਔਰ ਕਿਹੜਾ ਕ੍ਰਿਸਚੀਅਨ ਠੀਕ ਹੈ। ਹੁਣ ਲਿਬਰਲ ਚ ਵੀ ਕ੍ਰਿਸਚੀਅਨ ਨੇ, ਐਨਡੀਪੀ ਚ ਵੀ ਕ੍ਰਿਸਚੀਅਨ ਨੇ ਤੇ ਕੰਜ਼ਰਵੇਟਿਵ ਚ ਵੀ ਕ੍ਰਿਸਚੀਅਨ ਨੇ ਤੇ ਹੋਰ ਐਰਾ ਗੈਰਾ ਪਾਰਟੀਆਂ ਹੋਣਗੀਆਂ, ਠੀਕ ਆ, ਉਹਨਾਂ ਵਿੱਚ ਵੀ ਹੋਣਗੀਆਂ। ਹੁਣ ਸਾਰਿਆਂ ਚ ਕ੍ਰਿਸਚੀਅਨ ਨੇ ਪਰ ਸਾਰੇ ਤਾਂ ਅਲੱਗ ਅਲੱਗ ਤਰ੍ਹਾਂ ਦੇ ਆ, ਕਿਸੇ ਦੇ ਪ੍ਰਿੰਸੀਪਲ ਉਹਨੂੰ ਕਿਸ ਪਾਸੇ ਖੜਾ ਕਰ ਰਿਹਾ, ਕਿਸੇ ਦੇ ਕਿਸੇ ਦੇ, ਤੇ ਕਈਆਂ ਨੂੰ ਆਪਾਂ ਕਹਿ ਦਿੰਦੇ ਹਾਂ ਦੇਸ਼ ਦੇ ਖਿਲਾਫ ਖੜਾ। ਸੋ ਉਦੋਂ ਆਪਾਂ ਨੂੰ ਕੀ ਪਤਾ ਲੱਗਦਾ ਕਿ ਕੌਣ ਕਿੰਨਾ ਧਾਰਮਿਕ ਹੈ। ਹੁਣ ਇੱਥੇ ਇੱਕ ਕੇਸ ਹੈ ਜਿਹਦਾ ਆਧਾਰ ਬਣਦਾ, ਇਹਦੇ ਵਿੱਚ ਇੱਕ ਐਮਬੀਆ ਜਮਾਤ ਨਾਲ ਸੰਬੰਧਿਤ ਔਰਤ ਹੈ, ਉਹਦੀ ਭੈਣ ਦੇ 3 ਬੱਚੇ ਸੀ, ਭੈਣ ਦੀ ਮੌਤ ਹੋਈ ਤੇ ਇਹਨੇ ਉਹ ਬੱਚਿਆਂ ਨੂੰ ਆਪਣੇ ਸਮਝ ਕੇ ਪਾਲਿਆ। ਹੁਣ ਉਹ 25, 19, 18 ਇਸ ਉਮਰਾਂ ਦੇ ਬੱਚੇ ਹੋ ਚੁੱਕੇ। ਫਿਰ ਉਹ ਕਿਤੇ ਕੈਨੇਡਾ ਪਹੁੰਚੀ, ਉਦੋਂ ਉਹਨਾਂ ਨੇ ਅਹਿਮਦੀਆ ਵਾਲੇ ਗੱਲ ਤੇ ਕਿ ਪਾਕਿਸਤਾਨ ਦੇ ਵਿੱਚ ਅਹਿਮਦੀਆ ਭਾਈਚਾਰੇ ਦੇ ਉੱਤੇ ਜ਼ੁਲਮ ਹੁੰਦਾ, ਸੋ ਇਸ ਆਧਾਰ ਦੇ ਉੱਤੇ ਉਹਨਾਂ ਨੇ ਇੱਥੇ ਦੀ ਰੈਫਿਊਜੀ ਸਾਇਲਮ ਉਹ ਅਪਲਾਈ ਕਰ ਲਈ। ਜਿਵੇਂ ਆਮ ਦੇਸ਼ਾਂ ਦੇ ਵਿੱਚ ਕਦੇ ਕੋਈ ਕਿਤੇ ਘੱਟ ਗਿਣਤੀਆਂ ਤੇ ਹਮਲੇ ਦੀ ਗੱਲ ਆਉਂਦੀ ਰਹਿੰਦੀ ਹੈ, ਸੋ ਕਿਤੇ ਨਾ ਕਿਤੇ ਕੈਨੇਡਾ ਵਿੱਚ ਵੀ ਇਹ ਕੰਮ ਚੱਲਦਾ ਤੇ ਵਿੰਡੋ ਖੁੱਲੀ ਸੀ। ਹੁਣ ਉਸ ਵਿੰਡੋ ਦੇ ਹਿਸਾਬ ਨਾਲ ਉਹ ਆਈ ਅੱਗੇ ਆ ਕੇ ਉਹਦੀ ਪੀਆਰ ਹੋ ਗਈ, ਫਿਰ ਉਹਨੇ ਇਹ ਕੇਸ ਪਾਇਆ ਵੀ ਇਹ ਵੀ ਬੱਚੇ ਮੇਰੇ ਆ। ਹੁਣ ਕਹਿੰਦੇ ਵੀ ਜਦੋਂ ਦਾ ਕੇਸ ਪਾਇਆ ਉਦੋਂ ਦੇ ਉਹ ਮਾਈਨਰ ਬੱਚੇ ਚੱਲਦੇ ਚਲਾਉਂਦੇ ਉਹ ਮੇਜਰ ਵੀ ਹੋ ਗਏ, ਜਿਹੜਾ ਹੁਣ 25 ਸਾਲ ਦਾ ਹੈ, ਜੇ 2013 ਦਾ ਬੈਨ ਤੋਂ ਸਟਰਗਲ ਹੁੰਦੀ ਹੋਵੇ। ਸੋ ਉਹ ਇੱਕ ਅਲੱਗ ਕਹਾਣੀ ਚੱਲਦੀ ਹੈ। ਹੁਣ ਇਹ ਕਹਿੰਦੇ ਆ ਵੀ ਮੈਂ ਆਪਣੇ ਬੱਚੇ ਆਪ ਸਮਝ ਕੇ ਪਾਲੇ ਆ, ਇਹ ਅਡੋਪਟਿਡ ਹੋ ਗਏ, ਪਰ ਓਦਾਂ ਉਹਦੇ ਮਾਂ ਪਿਓ ਨੇ ਤਾਂ ਓਦਾਂ ਮਾਂ ਨੇ ਨਹੀਂ ਛੱਡੇ ਸੀ, ਠੀਕ ਆ, ਮਾਂ ਦਾ ਹਾਦਸੇ ਚ ਮੌਤ ਹੁੰਦੀ ਹੈ ਜਾਂ ਕਿਵੇਂ ਪੇਰੈਂਟਹੁੱਡ ਦੀ ਗੱਲ ਆਉਂਦੀ ਹੈ, ਪਰ ਕਹਿੰਦੇ ਜਦੋਂ ਮੈਂ ਮਾਂ ਦਾ ਪਿਆਰ ਦਿੱਤਾ ਤੇ ਮੈਂ ਇਹਨਾਂ ਦੀ ਮਾਂ ਬਣ ਵੀ ਗਈ। ਹੁਣ ਇਸ ਬੈਨ ਦੇ ਆਧਾਰ ਦੇ ਉੱਤੇ ਇਹ ਕੇਸ ਫਸ ਗਿਆ। ਉਧਰੋਂ ਜਦੋਂ ਲਿਬਰਲ ਨਾਲ ਗੱਲ ਕੀਤੀ ਮੌਜੂਦਾ ਸਿਟੀਜ਼ਨਸ਼ਿਪ ਵਾਲੇ ਡਿਪਾਰਟਮੈਂਟ ਨਾਲ, ਇਮੀਗ੍ਰੇਸ਼ਨ ਸਿਟੀਜ਼ਨਸ਼ਿਪ ਐਂਡ ਰੈਫਿਊਜੀ ਵਾਲੇ, ਤੇ ਉਹ ਭਾਈ ਕਹਿੰਦੇ ਵੀ ਇਹ ਮਾਮਲਾ ਕੋਰਟ ਚ ਹੈ, ਅਸੀਂ ਇਹਦੇ ਉੱਤੇ ਕੁਛ ਨੀ ਕਰ ਸਕਦੇ। ਇਹ ਤਾਂ ਗੱਲ ਇੰਨੇ ਕਿਤੇ ਦਾ ਬਚਾਅ ਹੋਣਾ ਹੀ ਸੀਗਾ ਵੀ ਜਦੋਂ ਕੋਰਟ ਚ ਮਾਮਲਾ ਹੋਵੇ ਤੇ ਤੁਹਾਡਾ ਕੰਮ ਨਿਬੜ ਗਿਆ, ਪਰ ਕੋਰਟ ਵਿੱਚ ਵੀ ਤਾਂ ਲਿਬਰਲ ਕੋਈ ਪੋਜੀਸ਼ਨ ਲੈ ਕੇ ਜਾਊਗੀ। ਜੇ ਅਪ੍ਰੈਲ ਚ ਕੋਰਟ ਨੇ ਬੁਲਾ ਲਿਆ ਤੇ ਕੋਰਟ ਨੂੰ ਕੀ ਕਹਿਣਗੇ ਵੀ ਸਾਡੀ ਕੋਈ ਪੋਜੀਸ਼ਨ ਨੀ, ਵੀ ਅਸੀਂ ਬੋਲਣਾ ਨੀ, ਤੁਸੀਂ ਜਾਂ ਉਹਦੇ ਹੱਕ ਚ ਹੋਵੋਗੇ ਜਾਂ ਖਿਲਾਫ਼ ਹੋਵੋਗੇ ਜਾਂ ਨਵਾਂ ਕਾਨੂੰਨ ਘੜਨ ਦੀ ਕੋਈ ਨਾ ਕੋਈ ਪੋਜੀਸ਼ਨ ਤਾਂ ਰੱਖੋਗੇ। ਪਰ ਹਾਲ ਦੀ ਘੜੀ ਉਹਨਾਂ ਨੇ ਆਪਣਾ ਵੇਲਾ ਟਪਾ ਲਿਆ ਕਿ ਬਈ ਅਸੀਂ ਮੀਡੀਆ ਨੂੰ ਜਵਾਬ ਦੇ ਕੇ ਆਪਣੀ ਪਬਲਿਕ ਦੇ ਵਿੱਚ ਕਾਹਨੂੰ ਲੈ ਕੇ ਜਾਣੀ ਆ ਗੱਲ, ਜਿਹੜਾ ਉੱਥੇ ਅਦਾਲਤ ਚ ਹੋਊਗਾ ਉੱਥੇ 100 ਕੋਈ ਰਸਤੇ ਨਿਕਲ ਜਾਂਦੇ ਆ, ਕੋਈ ਪਬਲਿਕ ਪੁਬਲੀਕੇਸ਼ਨ ਬੈਨ ਕਦੇ ਕੋਈ ਕਰ ਕਰਾ ਕੇ ਜਗਾੜ ਹੋ ਸਕਦਾ ਵੀ ਅਸੀਂ ਅਦਾਲਤ ਨੂੰ ਕਹਿ ਦਈਏ ਵੀ ਲੁਕਵਾਂ ਜਾਂ ਕੰਨ ਚ ਜਾ ਕੇ ਜੱਜ ਦੇ ਦੱਸ ਦਿੰਦੇ ਆ ਕਿ ਸਾਡੀ ਤਾਂ ਆਹ ਪੋਜੀਸ਼ਨ ਹੈ, ਆਪਾਂ ਉੱਚੀ ਬੋਲਿਆ ਹੀ ਨਾ। ਹੁਣ ਇੱਕ ਤਾਂ ਇੱਥੇ ਆ ਕੇ ਗੱਲ ਖੜ ਗਈ। ਹੁਣ ਜਿਹੜਾ ਸਾਡੇ ਆਮ ਲੋਕਾਂ ਦਾ, ਆਮ ਲੋਕਾਂ ਵਿੱਚ ਬਹੁਤਿਆਂ ਨੇ ਕਹਿਣਾ ਜੀ ਮੁਸਲਮਾਨਾਂ ਦਾ ਮਾਮਲਾ ਅਸੀਂ ਵੀ ਲੈਣਾ, ਇਹੀ ਹੁੰਦਾ। ਪਰ ਭਾਈ ਤੁਸੀਂ ਕਿਸੇ ਹੋਰ ਮਾਮਲੇ ਚੜ ਜਾਓਗੇ, ਇਹਨੂੰ ਵੀ ਛੱਡ ਦੋ ਵੀ ਆਪਾਂ ਭਰਾ ਭਰਾ ਦੇ ਕੰਮ ਆਉਣਾ ਚਾਹੀਦਾ, ਸਮਾਜ ਇਕੱਠਾ ਹੋਵੇ ਕਿ ਨਾ ਹੋਵੇ, ਵੱਡੀ ਗੱਲ ਇਹ ਆ ਕਿ ਵਾਈ ਵੀ ਆਰ ਡਿਸਕਸਿੰਗ ਦਿਸ ਨਿਊਜ਼ ਬਿਕਾਜ਼ ਇੱਕ ਗੱਲ ਤਾਂ ਜ਼ਰੂਰ ਹੈ ਜਿੱਥੋਂ ਮੈਨੂੰ ਗੱਲ ਲੱਗੀ ਹੈ ਕਿ ਕਾਨੂੰਨ ਜਦੋਂ ਅਸੀਂ ਬਣਾਉਂਦੇ ਹਾਂ, ਮਜ਼ਹਬ ਜਦੋਂ ਤਿਆਰ ਹੋਇਆ, ਇਹ ਸਾਰਿਆਂ ਦੇ ਲਈ ਇਹਨਾਂ ਦਾ ਐਂਡ ਮੋਟਿਵ ਕੀ ਹੈ। ਮਜ਼ਹਬ ਦਾ ਵੀ ਐਂਡ ਮੋਟਿਵ ਇਹ ਹੈ ਕਿ ਬਿਹਤਰ ਇਨਸਾਨ ਨੂੰ ਬਿਹਤਰ ਬਣਾਉਣਾ। ਮਜ਼ਹਬ ਇਸੇ ਲਈ ਹੈ ਨਾ, ਇਨਸਾਨ ਨੂੰ ਵਿਗਾੜਨ ਵਾਸਤੇ ਤਾਂ ਹੈ ਨੀ। ਹੁਣ ਮਜ਼ਹਬ ਦੇ ਨਾਂ ਤੇ ਵਿਗਾੜਿਆ ਬਹੁਤਾ ਜਾ ਰਿਹਾ, ਉਹ ਅਲੱਗ ਚੀਜ਼ ਹੈ। ਹੁਣ ਕਾਨੂੰਨ ਵੀ ਇਹੀ ਚੀਜ਼ ਹੈ, ਕਾਨੂੰਨ ਮਨੁੱਖਤਾ ਦੀ ਭਲਾਈ ਵਾਸਤੇ, ਇਨਸਾਨੀਅਤ ਦੇ ਫਾਇਦੇ ਲਈ ਬਣਾਏ ਗਏ ਆ ਕਿ ਇਨਸਾਨੀਅਤ ਗਰੋ ਕਰੇ, ਪ੍ਰੋਸਪਰਸ ਹੋਵੇ ਤੇ ਉਹਦੇ ਚੰਗੇ ਕੰਮਾਂ ਦੇ ਵਿੱਚ ਸਹਿਯੋਗ ਮਿਲੇ, ਤੇ ਜੇ ਉੱਥੇ ਕੋਈ ਮਾੜੇ ਕੰਮ ਹੁੰਦੇ ਆ, ਆਲੇ ਦੁਆਲੇ ਕੋਈ ਮਾੜਾ ਹਮਲਾ ਹੁੰਦਾ, ਉਹਦੀ ਪੇਸ਼ਬੰਦੀ ਕੀਤੀ ਜਾਵੇ। ਹੁਣ ਕਦੇ ਕਦੇ ਸਾਡੇ ਕਾਨੂੰਨ ਸਾਡੇ ਜੀ ਦਾ ਜੰਜਾਲ ਬਣ ਜਾਂਦਾ, ਜਿੱਥੇ ਅਸੀਂ ਕਹਿੰਦੇ ਹੁੰਦੇ ਲੈਟਰ ਐਂਡ ਸਪਿਰਿਟ, ਕਿ ਇਨ ਰਿਟਨ ਭਾਵਾਂ ਕਾਨੂੰਨ ਹੋਰ ਹੈ, ਪਰ ਕਈ ਵਾਰ ਅਸੀਂ ਵਰਡ ਟੂ ਵਰਡ ਲਾਗੂ ਕਰਨ ਲੱਗ ਜਾਂਦੇ ਹਾਂ ਕਿ ਬਈ ਇਨ ਬਿੰਨ ਲੱਗੂਗਾ ਬਈ ਕਿਤਾਬ ਚ ਲਿਖਿਆ, ਇਧਰ ਤੋਂ ਅਸੀਂ ਤਸ ਤੋਂ ਨਸ ਨੀ ਹੋਣਾ, ਪਰ ਕਈ ਵਾਰ ਕਿਤਾਬ ਵਿੱਚ ਲਿਖਿਆ ਜੇ ਲਾਗੂ ਕਰ ਦੋ ਉਹ ਗਲਤ ਹੋ ਜਾਂਦਾ। ਸਮਟਾਈਮਸ ਇਫ ਯੂ ਫੋਲੋ ਦਾ ਲਾ ਇਨ ਲੈਟਰ ਇਟ ਮਾਈਟ ਰਿਜ਼ਲਟ in the absolutely contrary position of that law. ਬਿਲਕੁਲ ਉਹ ਤੋਂ ਉਲਟ ਜਾ ਕੇ ਲਿਬਦਾ ਉਦੋਂ ਫਿਰ ਅਸੀਂ ਕਹਿੰਦੇ ਹੁੰਦੇ ਆ ਵੀ ਭਾਈ ਭਾਵਾਂ ਕਾਨੂੰਨ ਤਿੰਨ ਬਿੰਨ ਲਾਗੂ ਨਾ ਕਰੋ ਪਰ ਇਹ ਇਨਸਾਨੀਅਤ ਨਾਲ ਜੁੜਦਾ ਹੋਵੇ ਹੁਣ ਇੱਥੇ ਅਡੋਪਸ਼ਨ ਦੇਖਣੀ ਹੈ ਜੇ ਤੁਹਾਨੂੰ ਲੱਗਦਾ ਕਿ ਪਹਿਲਾਂ ਤਾਂ ਇਹਦਾ ਅੱਤਵਾਦ ਨਾਲ ਸੰਬੰਧ ਹੈ ਕਿ ਨਹੀਂ ਇੱਕ ਗੱਲ ਉਹ ਲੈਣਾ ਕੇਸ ਹੈ ਫਿਰ ਕਿੱਦਾਂ ਤੁਸੀਂ ਰਿਸ਼ਤੇ ਚ ਪਰਖ ਕਰੋਗੇ ਕਿ ਹਾਂ ਬਈ ਇਹ ਦੋਨੇ ਮਾਂ ਤਿੰਨਾਂ ਦਾ ਚਾਰਾਂ ਦਾ ਆਪਸ ਚ ਮਾਵਾਂ ਪੁੱਤਾਂ ਵਾਲਾ ਮਾਵਾਂ ਧੀਆਂ ਵਾਲਾ ਪਿਆਰ ਹੈ ਉਹਦਾ ਕੀ ਤੌਰ ਤਰੀਕਾ ਜਾਂ ਫਿਰ ਤੁਸੀਂ ਕਾਗਜ਼ ਬਿੱਲ ਪੱਤੀਆਂ ਦੇਖੋਗੇ ਵੀ ਬਈ ਇੰਨੇ ਸਾਲਾਂ ਤੋਂ ਇਹਨਾਂ ਦੀ ਪਰਵਰਿਸ਼ ਦੇਖਭਾਲ ਤੇ ਉਹਦਾ ਖਰਚ ਕੌਣ ਕਰਦਾ ਹੈ ਆਪਾਂ ਇਹੀ ਚੀਜ਼ਾਂ ਮਿਲ ਸਕਾਂਗੇ ਨਾ ਤੇ ਜਿਹੜੀਆਂ ਮਿਲਣ ਵਾਲੀਆਂ ਚੀਜ਼ਾਂ ਨੇ ਜੇ ਉਹੀ ਮਿਲਣ ਲੀਆਂ ਜਾਣ ਤੇ ਉਹਨਾਂ ਦੇ ਆਧਾਰ ਉੱਤੇ ਵੀ ਤੁਸੀਂ ਸੌ ਤਰ੍ਹਾਂ ਦੇ ਫੈਸਲੇ ਦੇ ਸਕਦੇ ਹੋ ਤੇ ਕੱਲਾ ਇਸਲਾਮ ਕੱਢ ਕੇ ਤੇ ਅਡੋਪਸ਼ਨ ਦੀ ਪਾਲਿਸੀ ਡਿਸਕਸ ਕਰਨੀ ਮੇਰੇ ਖਿਆਲ ਦੇ ਵਿੱਚ ਉਹ ਜਾਇਜ਼ ਨਹੀਂ ਹੋਏਗੀ ਇਸ ਕਰਕੇ ਇਸ ਕੇਸ ਦੇ ਉੱਤੇ ਵਿਚਾਰ ਕਰਨੀ ਬਣਦੀ ਹੈ ਕਿ ਵੀ ਸ਼ੁਡ ਹੈਵ ਅ ਪੋਜੀਸ਼ਨ ਇਟ ਇਜ਼ ਨਾਟ ਅਬਾਊਟ ਮੁਸਲਿਮਸ ਓਨਲੀ ਐਂਡ ਇਟ ਇਜ਼ ਨਾਟ ਅਬਾਊਟ ਟੈਰਰਿਜ਼ਮ ਓਨਲੀ ਇਟ ਇਜ਼ ਨਾਟ ਅਬਾਊਟ ਨੈਸ਼ਨਲ ਸਿਕਿਉਰਿਟੀ ਹਾਲਾਂਕਿ ਜਿਹੜੀ ਇਹਦੀ ਪੰਦਰ ਕੋਰ ਸਪਿਰਿਟ ਹੈ ਤੇ ਹਮੇਸ਼ਾ ਕਹਿੰਦੇ ਹੁੰਦੇ ਆ ਕਿ ਸੌ ਗੁਨਾਹਗਾਰ ਬਚ ਜੇ ਪਰ ਇੱਕ ਮਾਸੂਮ ਨੂੰ ਸਜ਼ਾ ਨਾ ਹੋਵੇ ਹੁਣ ਵੀ ਇੱਥੇ ਹੈ ਕਿ ਅਸੀਂ ਮਾਸੂਮੀਅਤ ਪਹਿਲਾਂ ਰੱਖਣੀ ਹੈ ਇਨੋਸੈਂਟ ਅਨਟਿਲ ਪ੍ਰੂਵਨ ਗਿਲਟੀ ਨਾਟ ਗਿਲਟੀ ਅਨਟਿਲ ਪ੍ਰੂਵਨ ਇਨੋਸੈਂਟ ਬਸ ਆ ਦੋ ਗੱਲਾਂ ਦੇ ਫਰਕ ਤੋਂ ਕਹਾਣੀ ਸਮਝ ਆ ਸਕਦੀ ਹੈ ਤੇ ਹੁਣ ਆਪਣਾ ਸਮਾਂ ਪੂਰਾ ਹੋ ਗਿਆ ਜੀ ਤੇ ਇਸ ਤੋਂ ਬਾਅਦ ਖਬਰਾਂ ਹੋਣਗੀਆਂ ਤੇ ਫਿਰ ਅਸੀਂ ਆਪਣੇ ਮਹਿਮਾਨ ਨਾਲ ਗੱਲ ਕਰਾਂਗੇ ਤੇ ਸਾਡੇ ਸਟੂਡੀਓ ਦਾ ਨੰਬਰ ਹੈ 416-620-1778 ਜੇਕਰ ਕੋਈ ਗੱਲਬਾਤ ਤੁਸੀਂ ਸ਼ਾਮਲ ਹੋਣਾ ਹੋਵੇ 6478-7249-00 ਇਹ ਨੰਬਰ ਹੈ ਸਾਡਾ ਰੇਡੀਓ ਸੁਣਨ ਲਈ ਜੇਕਰ ਤੁਹਾਨੂੰ ਕਿਤੇ ਰੇਡੀਓ ਦੇ ਸਿਗਨਲ ਚ ਕੋਈ ਦਿੱਕਤ ਆਉਂਦੀ ਹੋਵੇ ਤਾਂ ਤੁਸੀਂ ਟੈਲੀਫੋਨ ਜ਼ਰੀਏ ਪ੍ਰੋਗਰਾਮ ਸੁਣ ਸਕਦੇ ਹੋ ਤੇ ਜੇਕਰ ਸਾਡੇ ਪ੍ਰੋਗਰਾਮ ਸਪੋਂਸਰਸ਼ਿਪ ਤੇ ਇਸ਼ਤਿਹਾਰ ਦੇਣੇ ਹੋਣ ਤਾਂ ਸ਼ਾਜ਼ੀਆ ਮਲਿਕ ਸਾਡੇ ਸੇਲਜ਼ ਰੈਪ੍ਰਜੈਂਟੇਟਿਵ ਦੇ 6472-422-4746 6472-442-4746 ਤੇ ਤੁਸੀਂ ਸ਼ਾਜ਼ੀਆ ਮਲਿਕ ਨਾਲ ਸੰਪਰਕ ਕਰ ਸਕਦੇ ਹੋ ਖਬਰਾਂ ਤੋਂ ਬਾਅਦ ਕੁਝ ਕਮਰਸ਼ੀਅਲ ਤੇ ਫਿਰ ਅਸੀਂ ਆਪਣੇ ਮਹਿਮਾਨ ਹਰਪਾਲ ਜੀ ਦੇ ਨਾਲ ਗੱਲਬਾਤ ਕਰਾਂਗੇ
ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ ਐਸਆਰ ਠਾਕੁਰ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਚੋਣ ਦੀਆਂ ਖਬਰਾਂ ਤੋਂ ਭਾਰਤੀ ਏਅਰਲਾਈਨ ਦਾ ਨਹੀਂ ਹੈ ਅਫਗਾਨਿਸਤਾਨ ਦੇ ਵਿਚ ਡਿੱਗਿਆ ਜਹਾਜ਼ ਫੈਡਰਲ ਲਿਬਰਲ ਕੈਬਨਿਟ ਰੀਟਰੀਟ ਦੇ ਵਿਚ ਇਕਨੋਮਿਕਸ ਤੇ ਅਫੋਰਡੇਬਿਲਟੀ ਹੋਵੇਗੀ ਮੁੱਖ ਏਜੰਡਾ ਰੂਸ ਦਾ ਇਕ ਨਿੱਜੀ ਜਹਾਜ਼ ਹੋਇਆ ਹਾਦਸਾ ਗ੍ਰਸਤ ਪਾਕਿਸਤਾਨ ਤੇ ਇਰਾਨ ਤਣਾਅ ਘਟਾਉਣ ਦੇ ਲਈ ਰਾਜ਼ੀ ਰਾਮ ਮੰਦਰ ਦੇ ਉਦਘਾਟਨ ਤੋਂ ਉਤਸ਼ਾਹਿਤ ਭਾਰਤੀ ਅਮਰੀਕੀਆਂ ਦੇ ਵੱਲੋਂ ਕਾਰ ਰੈਲੀ ਟਰੰਪ ਨੇ ਉਡਾਇਆ ਨਿੱਕੀ ਹੇਲੀ ਦਾ ਮਖੌਲ ਹੁਣ ਖਬਰਾਂ ਵਿਸਥਾਰ ਨਾਲ ਰੂਸ ਦਾ ਇਕ ਜਹਾਜ਼ ਅਫਗਾਨਿਸਤਾਨ ਦੇ ਦੂਰ ਦਰਾਡੇ ਇਕ ਪੇਂਡੂ ਇਲਾਕੇ ਦੇ ਵਿਚ ਦੁਰਘਟਨਾ ਗ੍ਰਸਤ ਹੋ ਗਿਆ ਜਹਾਜ਼ ਵਿਚ 6 ਲੋਕ ਸਵਾਰ ਸੀ ਜਹਾਜ਼ ਇਕ ਐਂਬੂਲੈਂਸ ਉਡਾਣ ਦੇ ਤੌਰ ਤੇ ਭਾਰਤ ਦੇ ਗਯਾ ਤੋਂ ਤਾਸ਼ਕੰਦ ਦੇ ਰਸਤੇ ਮਾਸਕੋ ਜਾ ਰਿਹਾ ਸੀ ਬਚਾਅ ਟੀਮਾਂ ਨੂੰ ਦੁਰਘਟਨਾ ਸਥਾਨ ਤੇ ਭੇਜਿਆ ਗਿਆ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਵਿਚ ਚਾਲਕ ਦਲ ਦੇ 4 ਮੈਂਬਰ ਅਤੇ 2 ਯਾਤਰੀ ਸਵਾਰ ਸਨ ਤਾਲਿਬਾਨ ਨੇ ਸੂਚਨਾ ਮੰਤਰਾਲੇ ਦੇ ਅਨੁਸਾਰ ਇਹ ਜਹਾਜ਼ ਮੋਰੋਕੋ ਦੀ ਇਕ ਕੰਪਨੀ ਦਾ ਸੀ ਫੈਡਰਲ ਲਿਬਰਲ ਕੈਬਨਿਟ ਰੀਟਰੀਟ ਮੋਂਟਰੀਅਲ ਦੇ ਵਿਚ ਸ਼ੁਰੂ ਹੋਣ ਜਾ ਰਹੀ ਹੈ ਇਸ ਦੌਰਾਨ ਐਤਵਾਰ ਨੂੰ ਇੰਡਸਟਰੀ ਮੰਤਰੀ ਫ੍ਰੈਂਕੋਸ ਫਿਲਿਪ ਸ਼ਪੈਨ ਨੇ ਆਖਿਆ ਕਿ ਆਉਣ ਵਾਲੇ ਸਾਲ ਦੇ ਵਿਚ ਫੈਡਰਲ ਸਰਕਾਰ ਦੀ ਮੁੱਖ ਤਰਜੀਹ ਨਵੇਂ ਇੰਟਰਨੈਸ਼ਨਲ ਗਰੋਸਰਸ ਨੂੰ ਕੈਨੇਡਾ ਸੱਦ ਕੇ ਮੁਕਾਬਲੇਬਾਜ਼ੀ ਦੇ ਵਿਚ ਵਾਧਾ ਕਰਨਾ ਤੇ ਗਰੋਸਰੀ ਦੀ ਕੀਮਤਾਂ ਨੂੰ ਹੇਠਾਂ ਲਿਆਉਣਾ ਹੈ 29 ਜਨਵਰੀ ਨੂੰ ਪਾਰਲੀਮੈਂਟ ਦੀ ਕਾਰਵਾਈ ਮੁੜ ਸ਼ੁਰੂ ਹੋਣ ਤੋਂ ਪਹਿਲਾਂ ਸਮੁੱਚਾ ਫੈਡਰਲ ਮੰਤਰੀ ਮੰਡਲ 3 ਦਿਨਾਂ ਦੇ ਰੀਟਰੀਟ ਸਮਾਰੋਹ ਦੇ ਲਈ ਮੋਂਟਰੀਅਲ ਦੇ ਵਿਚ ਹੋਵੇਗਾ ਅਗਲਾ ਫੈਡਰਲ ਬਜਟ ਇਨ੍ਹਾਂ ਸਿਆਲਾਂ ਦੇ ਅਖੀਰ ਦੇ ਵਿਚ ਆਉਣ ਦੀ ਸੰਭਾਵਨਾ ਹੈ ਕੈਨੇਡੀਅਨਸ ਲਈ ਕਾਸਟ ਆਫ ਲਿਵਿੰਗ ਦਾ ਮੁੱਦਾ ਅਜੇ ਵੀ ਮੁੱਖ ਤਰਜੀਹ ਬਣਿਆ ਹੋਇਆ ਹੈ ਤੇ ਕਰਵਾਏ ਜਾ ਰਹੇ ਤਾਜ਼ਾ ਸਰਵੇਖਣਾਂ ਦੇ ਵਿਚ ਸਾਹਮਣੇ ਆਇਆ ਹੈ ਕਿ ਹਰ ਚੀਜ਼ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਨਕੇਲ ਪਾਉਣ ਦੇ ਵਿਚ ਲਿਬਰਲ ਸਰਕਾਰ ਦੇ ਅਸਫਲ ਰਹਿਣ ਦੇ ਕਾਰਨ ਕੈਨੇਡੀਅਨ ਸਰਕਾਰ ਤੋਂ ਕਾਫੀ ਨਾਰਾਜ਼ ਨੇ ਇਸ ਰੀਟਰੀਟ ਸਮਾਰੋਹ ਦੇ ਵਿਚ ਮੰਤਰੀ ਅਜਿਹੀਆਂ ਨੀਤੀਆਂ ਲਿਆਉਣ ਬਾਰੇ ਵਿਚਾਰ ਵਟਾਂਦਰਾ ਕਰਨਗੇ ਜਿਨ੍ਹਾਂ ਨਾਲ ਕੈਨੇਡੀਅਨਸ ਨੂੰ ਮਹਿੰਗਾਈ ਤੋਂ ਰਾਹਤ ਮਿਲ ਸਕੇ ਫੂਡ ਦੀਆਂ ਕੀਮਤਾਂ ਇਸ ਵਾਰੀ ਚਰਚਾ ਦਾ ਮੁੱਦਾ ਨੇ ਸਪੈਨ ਨੇ ਦੱਸਿਆ ਕਿ ਕੁਝ ਵਿਦੇਸ਼ੀ ਗਰੋਸਰਸ ਦੇ ਨਾਲ ਗੱਲ ਕਰ ਰਹੇ ਨੇ ਜਿਹੜੇ ਕੈਨੇਡਾ ਵੱਲੋਂ ਮੁਕਾਬਲੇਬਾਜ਼ੀ ਦੇ ਨਿਯਮਾਂ ਵਿਚ ਕੀਤੀਆਂ ਗਈਆਂ ਤਬਦੀਲੀਆਂ ਤੋਂ ਬਾਅਦ ਇਧਰ ਆਉਣ ਦੇ ਵਿਚ ਵਧੇਰੇ ਦਿਲਚਸਪੀ ਦਿਖਾ ਰਹੇ ਨੇ ਤਾਜ਼ਾ ਚੋਣ ਸਰਵੇਖਣਾਂ ਦੇ ਵਿਚ ਕੰਜ਼ਰਵੇਟਿਵਾਂ ਹੱਥੋਂ ਮੂੰਹ ਦੀ ਖਾਣ ਤੋਂ ਬਾਅਦ ਲਿਬਰਲ ਰੀਟਰੀਟ ਸਮਾਰੋਹ ਦੇ ਵਿਚ ਹਿੱਸਾ ਲੈਣ ਜਾ ਰਹੇ ਨੇ ਅਗਸਤ ਵਿਚ ਕੈਬਨਿਟ ਦੀ ਹੋਈ ਮੀਟਿੰਗ ਵਿਚ ਵੀ ਸਾਰਾ ਧਿਆਨ ਅਫੋਰਡੇਬਿਲਟੀ ਤੇ ਹਾਊਸ ਹਾਊਸਿੰਗ ਉਤੇ ਦਿੱਤਾ ਗਿਆ ਸੀ, ਪਰ ਫਿਰ ਵੀ ਲਿਬਰਲਾਂ ਦੀ ਸਾਖ ਬਚਾਉਣ ਦੇ ਵਿਚ ਕੋਈ ਖਾਸ ਮਦਦ ਨਹੀਂ ਮਿਲ ਸਕੀ। ਖਜ਼ਾਨਾ ਬੋਰਡ ਦੀ ਪ੍ਰੈਜ਼ੀਡੈਂਟ ਅਨੀਤਾ ਅਨੰਤ ਦਾ ਕਹਿਣਾ ਹੈ ਕਿ ਇਸ ਸਮੇਂ ਸਰਕਾਰ ਚੋਣਾਂ ਵਿਚ ਆਪਣੀ ਸਥਿਤੀ ਨੂੰ ਲੈ ਕੇ ਫਿਕਰਮੰਦ ਨਹੀਂ ਹਨ। ਉਨ੍ਹਾਂ ਨੇ ਆਖਿਆ ਕਿ ਅਸੀਂ ਮਹਿੰਗਾਈ ਦੀ ਮਾਰ ਤੇ ਉੱਚੀਆਂ ਵਿਆਜ ਦਰਾਂ ਤੋਂ ਕੈਨੇਡੀਅਨਜ਼ ਨੂੰ ਬਚਾਉਣ ਦੇ ਲਈ ਰਾਹ ਲੱਭਣ ਵਾਸਤੇ ਇਕੱਠੇ ਹੋਣ ਜਾ ਰਹੇ ਹਾਂ। ਚੈਕ ਗਣਰਾਜ ਦੇ ਇਕ ਹਾਈ ਕੋਰਟ ਨੇ ਫੈਸਲਾ ਦਿੱਤਾ ਕਿ ਅਮਰੀਕਾ ਅਧਾਰਤ ਇਕ ਖਾਲਿਸਤਾਨੀ ਵੱਖਵਾਦੀ ਦੀ ਹੱਤਿਆ ਦੀਆਂ ਕਥਿਤ ਕੋਸ਼ਿਸ਼ਾਂ ਦੇ ਦੋਸ਼ ਹੇਠ ਜੇਲ੍ਹ ਵਿਚ ਬੰਦ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਅਮਰੀਕਾ ਹਵਾਲੇ ਕੀਤਾ ਜਾ ਸਕਦਾ। ਸਥਾਨਕ ਮੀਡੀਆ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਗੁਪਤਾ ਦੇ ਅਮਰੀਕੀ ਸੰਘੀ ਵਕੀਲਾਂ ਨੇ ਪਿਛਲੇ ਸਾਲ ਨਵੰਬਰ ਮਹੀਨੇ ਦੋਸ਼ ਲਗਾਇਆ ਸੀ ਕਿ ਅਮਰੀਕਾ ਦੇ ਵਿਚ ਖਾਲਿਸਤਾਨੀ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ, ਜਿਸ ਕੋਲ ਅਮਰੀਕਾ ਤੇ ਕੈਨੇਡਾ ਦੀ ਦੋਹਰੀ ਨਾਗਰਿਕਤਾ ਹੈ, ਉਸਦੀ ਹੱਤਿਆ ਦੀ ਸਾਜਿਸ਼ ਵਿਚ ਭਾਰਤ ਸਰਕਾਰ ਤੇ ਇਕ ਕਰਮਚਾਰੀ ਦੇ ਨਾਲ ਗੁਪਤਾ ਦੀ ਮਿਲੀ ਭੁਗਤ ਸੀ। ਨਿਖਿਲ ਗੁਪਤਾ ਨੂੰ ਚੈੱਕ ਗਣਰਾਜ ਵਿਚ ਪਿਛਲੇ ਸਾਲ 30 ਜੂਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਪਰਾਗ ਦੀ ਪੈਨ ਕ੍ਰੈਕ ਜੇਲ੍ਹ ਵਿਚ ਹਨ। ਤੇਜ਼ ਨਾਮ CZ ਵੈਬ ਪੋਰਟਲ ਦੇ ਵੱਲੋਂ ਸ਼ੁੱਕਰਵਾਰ ਨੂੰ ਦਿੱਤੀ ਖ਼ਬਰ ਦੇ ਮੁਤਾਬਕ ਪ੍ਰਾਗ ਹਾਈ ਕੋਰਟ ਨੇ ਇਹ ਪੁਸ਼ਟੀ ਕੀਤੀ ਹੈ ਕਿ ਨਿਖਿਲ ਗੁਪਤਾ ਨੂੰ ਅਮਰੀਕਾ ਦੇ ਹਵਾਲੇ ਕੀਤਾ ਜਾ ਸਕਦੈ। ਪ੍ਰਾਗ ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਵੱਲੋਂ ਦਸੰਬਰ ਮਹੀਨੇ ਦਿੱਤੇ ਫੈਸਲੇ ਦੇ ਖਿਲਾਫ਼ ਗੁਪਤਾ ਦੀ ਅਪੀਲ ਨੂੰ ਖਾਰਜ ਕਰਦਿਆਂ ਇਹ ਹੁਕਮ ਜਾਰੀ ਕੀਤਾ। ਹੇਠਲੀ ਅਦਾਲਤ ਨੇ ਗੁਪਤਾ ਦੀ ਹਵਾਲਗੀ ਦੀ ਆਗਿਆ ਦਿੱਤੀ ਸੀ। ਪ੍ਰਾਗ ਹਾਈ ਕੋਰਟ ਦੀ ਤਰਜਮਾਨ ਕੈਟਰੀਨਾ ਕੋਲਾਰੋਵਾ ਨੇ ਕਿਹਾ ਕਿ ਅਸੀਂ ਹਾਲੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ ਅਤੇ ਇਹ ਤਜਵੀਜ਼ ਪ੍ਰਕਿਰਿਆ ਦੇ ਵਿਚ ਸ਼ਾਮਲ ਸਾਰੀਆਂ ਧਿਰਾਂ ਨੂੰ ਭੇਜ ਦਿੱਤੀ ਗਈ ਹੈ। ਇਸ ਕਾਰਨ ਅਸੀਂ ਫੈਸਲੇ ਤੇ ਤਫਸੀਲ ਦੇ ਵਿਚ ਟਿੱਪਣੀ ਨਹੀਂ ਕਰ ਸਕਦੇ। ਗੁਪਤਾ ਨੂੰ ਅਮਰੀਕਾ ਹਵਾਲੇ ਕੀਤਾ ਜਾਵੇਗਾ ਜਾਂ ਨਹੀਂ, ਇਸ ਸਬੰਧੀ ਨਿਆਂ ਮੰਤਰੀ ਪਾਵੇਲ ਬਲਾਜ਼ੇਕ ਹੁਣ ਆਖਰੀ ਫੈਸਲਾ ਲੈਣਗੇ। ਉਧਰ ਪਾਕਿਸਤਾਨ ਚ ਇਕ ਦੂਜੇ ਤੇ ਮਿਜ਼ਾਈਲ ਹਮਲਿਆਂ ਤੋਂ ਬਾਅਦ ਰਿਸ਼ਤਿਆਂ ਚ ਪੈਦਾ ਹੋਏ ਤਣਾਅ ਦੂਰ ਕਰਨ ਦੀ ਕੋਸ਼ਿਸ਼ ਕਰਦਿਆਂ ਪਾਕਿਸਤਾਨ ਤੇ ਈਰਾਨ ਬੀਤੇ ਦਿਨੀ ਆਪਸੀ ਭਰੋਸੇ ਤੇ ਸਹਿਯੋਗ ਦੀ ਭਾਵਨਾ ਦੇ ਨਾਲ ਸੁਰੱਖਿਆ ਮੁੱਦਿਆਂ ਦੇ ਨੇੜਲੇ ਸਹਿਯੋਗ ਦੀ ਲੋੜ ਤੇ ਸਹਿਮਤ ਹੋਏ ਨੇ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਦਸਿਆ ਕਿ ਵਿਦੇਸ਼ ਮੰਤਰੀ ਜਲੀਲ ਅਬਾਸ ਜਿਲਾਨੀ ਨੇ ਆਪਣੇ ਈਰਾਨੀ ਹਮਰੁਤਬਾ ਹੁਸੈਨ ਅਮੀਰ ਅਬਦੁਹਾਲੀਅਨ ਨਾਲ ਫੋਨ ਤੇ ਗੱਲਬਾਤ ਕੀਤੀ ਤੇ ਆਪਸੀ ਵਿਸ਼ਵਾਸ ਤੇ ਸਹਿਯੋਗ ਦੀ ਭਾਵਨਾ ਦੇ ਆਧਾਰ ਤੇ ਸਾਰੇ ਮੁੱਦਿਆਂ ਤੇ ਈਰਾਨ ਨਾਲ ਕੰਮ ਕਰਨ ਦੀ ਪਾਕਿਸਤਾਨ ਦੀ ਇੱਛਾ ਜ਼ਾਹਰ ਕੀਤੀ। ਰੂਸ ਦੇ ਕਬਜ਼ੇ ਵਾਲੇ ਯੂਕਰੇਨ ਦੇ ਇਕ ਬਾਜ਼ਾਰ ਤੇ ਮਿਜ਼ਾਈਲ ਹਮਲੇ ਵਿਚ ਘੱਟੋ ਘੱਟ 13 ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦਸਿਆ ਕਿ ਮਿਜ਼ਾਈਲ ਐਤਵਾਰ ਸਵੇਰੇ ਦੋਨੇਸਕ ਸ਼ਹਿਰ ਦੇ ਕਸਬੇ ਦੇ ਵਿਚ ਜਾ ਡਿੱਗੀ ਜੋ ਯੂਕਰੇਨ ਦੇ ਵੱਲੋਂ ਦਾਗੀ ਗਈ ਸੀ। ਉਧਰ ਭਾਰਤ ਵਿਚ ਅਯੋਧਿਆ ਚ ਹੋਣ ਵਾਲੇ ਰਾਮ ਮੰਦਰ ਦੇ ਉਦਘਾਟਨ ਤੋਂ ਉਤਸ਼ਾਹਿਤ 1100 ਤੋਂ ਵੱਧ ਵਿਅਕਤੀਆਂ ਨੇ ਸ਼ਨੀਵਾਰ ਕੈਲੀਫੋਰਨੀਆ ਦੇ ਬੇ ਏਰੀਏ ਦੇ ਵਿਚ ਕਾਰ ਰੈਲੀ ਕੱਢੀ। ਇਸ ਰੈਲੀ ਦਾ ਪ੍ਰਬੰਧ 6 ਹਿੰਦੂ ਵਲੰਟੀਅਰਾਂ ਨੇ ਕੀਤਾ ਜੋ ਕਿ ਬੇ ਖੇਤਰ ਦੇ ਨਾਲ ਸਬੰਧਤ ਹੈ। ਉਨ੍ਹਾਂ ਨੇ ਹੱਥਾਂ ਦੇ ਵਿਚ ਰਾਮ ਮੰਦਰ ਦੀ ਤਸਵੀਰ ਵਾਲੇ ਬੈਨਰ ਫੜੇ ਹੋਏ ਸਨ। ਰੈਲੀ ਦੀ ਅਗਵਾਈ ਰਾਮ ਰੱਥ ਨੇ ਕੀਤੀ। ਇਹ ਰੈਲੀ ਸਨੀਵੇਲ ਤੋਂ ਵਾਮ ਸਪ੍ਰਿੰਗਸ ਬਾਟ ਸਟੇਸ਼ਨ ਗੋਲਡਨ ਗੇਟ ਤੱਕ ਕੱਢੀ ਗਈ। ਸ਼ਾਮ ਨੂੰ ਰੈਲੀ ਤੋਂ ਮਗਰੋਂ ਸ਼ਾਨਦਾਰ ਟੈਸਲਾ ਕਾਰ ਲਾਈਟ ਸ਼ੋਅ ਵੀ ਹੋਇਆ। ਇਸ ਰੈਲੀ ਦੇ ਦੌਰਾਨ ਕਰੀਬ 100 ਮੀਲ ਪੈਂਡਾ ਤੈਅ ਕੀਤਾ ਗਿਆ ਅਤੇ ਸੁਰੱਖਿਆ ਦੇ ਲਿਹਾਜ਼ 2 ਪੁਲਿਸ ਕਾਰਾਂ ਅੱਗੇ ਚੱਲੀਆਂ। ਪ੍ਰਬੰਧਕਾਂ ਦੇ ਵਿੱਚੋਂ ਇੱਕ ਰੋਹਿਤ ਸ਼ਰਮਾ ਨੇ ਦੱਸਿਆ ਕਿ ਇਸ ਸਮਾਗਮ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ। ਉਧਰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੀ ਭਾਰਤ ਅਮਰੀਕੀ ਰਿਪਬਲਿਕਨ ਵਿਰੋਧੀ ਨਿੱਕੀ ਹੈਲੀ ਦਾ ਨਾਮ ਜਾਣ ਬੁੱਝ ਕੇ ਨਿੰਬਰਾ ਬੋਲ ਕੇ ਉਸਦਾ ਮਖੌਲ ਉਡਾਉਣ ਦੀ ਕੋਸ਼ਿਸ਼ ਕੀਤੀ। ਟਰੰਪ ਨੇ ਇਸ ਮਖੌਲ ਨੂੰ ਨਸਲੀ ਹਮਲੇ ਵਜੋਂ ਵੇਖਿਆ ਜਾ ਰਿਹਾ ਤੇ ਟਰੰਪ ਨੇ ਇਕ ਸੋਸ਼ਲ ਮੀਡੀਆ ਪੋਸਟ ਨੂੰ ਵੀ ਰੀਪੋਸਟ ਕੀਤਾ ਜਿਸ ਵਿਚ ਦਾਅਵਾ ਕੀਤਾ ਕਿ ਨਿੱਕੀ ਹੈਲੀ ਰਾਸ਼ਟਰਪਤੀ ਅਹੁਦੇ ਦੀ ਚੋਣ ਲੜਨ ਦੇ ਯੋਗ ਨਹੀਂ ਹੈ ਕਿਉਂਕਿ ਜਿਸ ਸਮੇਂ ਉਸਦਾ ਜਨਮ ਹੋਇਆ ਸੀ ਤਾਂ ਨਿੱਕੀ ਦੇ ਮਾਪਿਆਂ ਨੂੰ ਨਾਗਰਿਕਤਾ ਨਹੀਂ ਮਿਲੀ ਸੀ। ਟਰੰਪ ਨੇ ਉਸਦੀ ਨਾਗਰਿਕਤਾ ਤੇ ਪੈਦਾਇਸ਼ ਤੇ ਵੀ ਸਵਾਲ ਚੁੱਕੇ ਨੇ। ਉਧਰ ਭਾਰਤ ਸਰਕਾਰ ਨੇ ਅੱਜ ਕਿਹਾ ਕਿ ਅਫਗਾਨਿਸਤਾਨ ਦੇ ਵਿਚ ਹਾਦਸਾਗ੍ਰਸਤ ਹੋਇਆ ਛੋਟਾ ਜਹਾਜ਼ ਕਿਸੇ ਭਾਰਤੀ ਹਵਾਈ ਕੰਪਨੀ ਦਾ ਨਹੀਂ ਹੈ। ਉਸਨੇ ਥਾਈਲੈਂਡ ਦੇ ਇਕ ਹਵਾਈ ਅੱਡੇ ਤੋਂ ਮਾਸਕੋ ਦੇ ਲਈ ਉਡਾਣ ਭਰਨ ਮਗਰੋਂ ਭਾਰਤ ਵਿਚ ਗਯਾ ਸਥਿਤ ਹਵਾਈ ਅੱਡੇ ਤੇ ਤੇਲ ਭਰਵਾਇਆ ਸੀ। ਭਾਰਤ ਦਾ ਇਕ ਜਹਾਜ਼ ਸ਼ਨੀਵਾਰ ਰਾਤ ਨੂੰ ਅਫਗਾਨਿਸਤਾਨ ਚ ਹਾਦਸਾਗ੍ਰਸਤ ਹੋਣ ਦੀਆਂ ਖ਼ਬਰਾਂ ਵਿਚਾਲੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਅੱਜ ਸਪਸ਼ਟ ਕੀਤਾ ਕਿ ਇਹ ਜਹਾਜ਼ ਮੋਰੋਕੋ ਵਿਚ ਰਜਿਸਟਰਡ ਸੀ। ਮੰਤਰਾਲੇ ਦੇ ਇਕ ਬਿਆਨ ਵਿਚ ਕਿਹਾ ਗਿਆ ਕਿ ਪ੍ਰਾਪਤ ਜਾਣਕਾਰੀ ਦੇ ਮੁਤਾਬਕ ਹਾਦਸਾਗ੍ਰਸਤ ਜਹਾਜ਼ ਮੋਰੋਕੋ ਦੇ ਵਿਚ ਰਜਿਸਟਰਡ DF-10 ਇਕ ਛੋਟਾ ਜਹਾਜ਼ ਹੈ। ਇਹ ਕਿਸੇ ਭਾਰਤੀ ਏਅਰਲਾਈਨ ਦਾ ਜਹਾਜ਼ ਨਹੀਂ ਹੈ। ਉਧਰ ਰੂਸ ਦਾ ਇਕ ਨਿੱਜੀ ਛੋਟਾ ਜਹਾਜ਼ ਅਫਗਾਨਿਸਤਾਨ ਦੇ ਇਕ ਪਛੜੇ ਹੋਏ ਇਲਾਕੇ ਵਿਚ ਹਾਦਸਾਗ੍ਰਸਤ ਹੋ ਗਿਆ। ਹਾਦਸੇ ਦੌਰਾਨ ਜਹਾਜ਼ ਵਿਚ 6 ਵਿਅਕਤੀ ਸਵਾਰ ਸਨ। ਖੇਤਰੀ ਤਰਜਮਾਨ ਜ਼ਬੀਦੁੱਲਾ ਅਮੀਰੀ ਨੇ ਕਿਹਾ ਕਿ ਇਹ